ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮਦੀ ਨੂਰ ਅਰ ਸਹੁ ਕੁਰ ਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨਾ ਚਿੱਤੋ ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨਾ ਚਿੱਤੋ ਜਾ ਕਾ ਆਸਥਿਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨ ਦੇ ਅੰਦਰ ਹਰਹਿਰਾ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦਾ ਕੀਰਤਨ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਜਥਿਆਂ ਦੀ ਰਸਨਾ ਦੁਆਰਾ ਸੁਣ ਕਰਕੇ ਲਾਭ ਪ੍ਰਾਪਤ ਕੀਤਾ ਹੈ ਸਤਿਗੁਰੂ ਜੀ ਦੀ ਇਹ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਹੈ ਗੁਰੂ ਕੀ ਸਤਸੰਗਤ ਗੁਰੂ ਕੀ ਸਾਧ ਸੰਗਤ ਕਰਨੀ ਇਹ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਇੱਕ ਕਦਮ ਵੀ ਜਦੋਂ ਗੁਰੂ ਕਾ ਸਿੱਖ ਗੁਰੂ ਨਾਨਕ ਦੇ ਘਰ ਨੂੰ ਚੱਲਦਾ ਸਤਿਗੁਰੂ ਕਰੋੜਾਂ ਕਦਮਾਂ ਕੋ ਲੈਣ ਵਾਸਤੇ ਆਉਂਦੇ ਹਨ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਂ ਗੁਰ ਸਰਬਿਨ ਦਾਨ ਦਾਨ ਦੇਤ ਹੈ ਸ਼ਰਧਾ ਭਾਵਨਾ ਮਨ 'ਚ ਲਿਆ ਕੇ ਕਾਣੀ ਕੌਡੀ ਵੀ ਮੱਥਾ ਟੇਕ ਦਈਏ ਸਤਿਗੁਰੂ ਕਿਰਪਾ ਕਰਕੇ ਸਿੱਖ ਦਾ ਘਰ ਭੰਡਾਰਿਆਂ ਨਾਲ ਭਰ ਦਿੰਦੇ ਨੇ ਉਸ ਸਿੱਖ ਦਾ ਹਿਰਦਾ ਰੂਪੀ ਘਰ ਵੀ ਸ਼ੁਭ ਗੁਣਾਂ ਦੀਆਂ ਦਾਤਾਂ ਨਾਲ ਭੰਡਾਰਿਆਂ ਨਾਲ ਕਿਰਪਾ ਕਰਕੇ ਭਰ ਦਿੰਦੇ ਹਨ ਐਸੇ ਸਰਬ ਕਲਾ ਸਮਰੱਥ ਸਤਿਗੁਰੂ ਗਰੀਬ ਨਵਾਜ਼ ਦਾ ਇਹ ਦਰ ਹੈ ਜਿੱਥੇ ਖਾਲਸਾ ਜੀ ਕੇਵਲ ਪ੍ਰੀਤ ਦੀ ਸਾਂਝ ਪਾਉਣ ਦੀ ਜ਼ਰੂਰਤ ਹੈ ਇੱਥੇ ਕੋਈ ਪਾਈ ਪੈਸਾ ਕੋਈ ਧਨ ਪਦਾਰਥਾਂ ਦਾ ਭੁੱਖਾ ਨਹੀਂ ਪਰਮੇਸ਼ਰ ਗੋਬਿੰਦ ਭਾਉ ਭਗਤ ਦਾ ਭੁੱਖਾ ਪ੍ਰੇਮਾ ਭਗਤੀ ਕਰਨ ਵਾਲਿਆਂ ਦੇ ਪਿਆਰ ਦਾ ਭੁੱਖਾ ਹੈ ਮੇਰਾ ਵਾਹਿਗੁਰੂ ਪਰਮੇਸ਼ਰ ਜਿਹੜੇ ਉਹਦੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਖਾਲਸਾ ਜੀ ਫਿਰ ਰੱਬ ਲੱਭਣ ਦੀ ਲੋੜ ਨਹੀਂ ਪੈਂਦੀ ਰੱਬ ਖੁਦ ਹੀ ਉਹਨਾਂ ਨੂੰ ਲੱਭ ਲੈਂਦਾ ਪਰਮੇਸ਼ਰ ਆਪ ਉਹਨਾਂ ਭਗਤਾਂ ਕੋਲ ਪਹੁੰਚ ਜਾਂਦਾ ਉਹਨਾਂ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਐਸੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਪਿੱਛੇ ਫਿਰ ਪਾਤਸ਼ਾਹ ਲਾਗੋ ਹਰ ਫੇਰੈ ਕਹਿਤ ਕਬੀਰ ਕਬੀਰ। ਆਪਣੇ ਪਿਆਰਿਆਂ ਦੇ ਪਿੱਛੇ ਪਿੱਛੇ ਰਹਿੰਦਾ ਮੇਰਾ ਵਾਹਿਗੁਰੂ ਪਰਮੇਸ਼ਰ। ਛੋਟਾ ਬੱਚਾ ਹੁੰਦਾ ਉਹ ਖੇਡਦਾ ਖੇਡਦਾ ਭੱਜਾ ਫਿਰਦਾ ਅੱਗੇ ਅੱਗੇ ਅਤੇ ਮਮਤਾ ਮਾਰੀ ਮਾਂ ਉਹਦੇ ਮਗਰ ਮਗਰ ਦੌੜਦੀ ਹੈ। ਉਹ ਬੱਚਾ ਲਾਡ ਪਿਆਰ ਨਾਲ ਅੱਗੇ ਅੱਗੇ ਭੱਜਾ ਫਿਰਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਖਾਲਸਾ ਜੀ ਆਪਣੇ ਪਿਆਰਿਆਂ ਦੇ ਮਗਰ ਮਗਰ ਰਹਿੰਦਾ ਹੈ। ਉਹਦੇ ਪਿਆਰੇ ਜਿਹੜੇ ਸੰਤ ਭਗਤ ਨੇ ਉਹ ਅੱਗੇ ਅੱਗੇ ਅਤੇ ਵਾਹਿਗੁਰੂ ਆਪ ਉਹਨਾਂ ਪਿਆਰਿਆਂ ਦੇ ਮਗਰ ਮਗਰ ਲੱਭਦਾ ਫਿਰਦਾ ਹੈ। ਐਸਾ ਉਹ ਨਿਰੰਕਾਰ ਐਸਾ ਉਹ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਉਹ ਗੁਰੂ ਕੀ ਸਾਧ ਸੰਗਤ ਪ੍ਰਾਪਤ ਕਰਕੇ ਗੁਰੂ ਦਾ ਹਰ ਜਸ ਕਰਦੇ ਨੇ ਆਪਣੇ ਜੀਵਨ ਨੂੰ ਸਫਲਿਆਂ ਬਣਾਉਂਦੇ ਹਨ। ਗਾਥਾ ਦੀ ਬਾਣੀ ਸਹਿਜ ਕਿਰਤੀ ਦੇ ਸਲੋਕਾਂ ਤੋਂ ਉਪਰੰਤ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤ ਨੇ ਵੀ ਬੇਨਤੀ ਕੀਤੀ ਰਾਮਸਰ ਵਾਲਾ ਪਵਿੱਤਰ ਅਸਥਾਨ ਹੈ ਹੇ ਸਤਿਗੁਰੂ ਜੀ ਤੁਹਾਡੀ ਰਸਨਾ ਤੋਂ ਐਸੇ ਸੁੰਦਰ ਬਚਨ ਸੁਣੇ ਮਨ ਨੂੰ ਬੜਾ ਆਨੰਦ ਪ੍ਰਾਪਤ ਹੋਇਆ ਬੜੇ ਨਿਹਾਲ ਹੋਏ। ਸੱਚੇ ਪਾਤਸ਼ਾਹ ਚਿੱਤ ਨਹੀਂ ਚਾਹੁੰਦਾ ਵੀ ਹੋਰ ਅੱਗੇ ਨਾ ਸੁਣੀਏ ਸਾਡੀ ਬੇਨਤੀ ਪ੍ਰਵਾਨ ਕਰੋ ਵੀ ਹੋਰ ਅੰਮ੍ਰਿਤਮਈ ਬਚਨ ਸੁਣਾਓ ਹੋਰ ਕਿਰਪਾ ਕਰਕੇ ਉਪਦੇਸ਼ ਐਸਾ ਸੁੰਦਰ ਬਖਸ਼ੋਣ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਮਹਾਰਾਜ ਹੋਰ ਗਾਥਾ ਸੁਣਾਓ ਜੀ ਹੋਰ ਗਾਥਾ ਕਿਰਪਾ ਕਰਨ। ਹਜ਼ੂਰ ਨੇ ਇਸ ਬਾਣੀ ਦਾ ਨਾਮ ਹੀ ਗਾਥਾ ਬਾਣੀ ਰੱਖਿਆ ਗਾਥਾ ਹੈ। ਗਾਥਾ ਨਾਮ ਕਥਾ ਦਾ ਹੈ ਅਤੇ ਗਿਆਨ ਦੀ ਥਾਂ ਪ੍ਰਾਪਤ ਕਰਾਉਣ ਵਾਲੀ ਪਰਮੇਸ਼ਰ ਦੇ ਸਰੂਪ ਦੇ ਗਿਆਨ ਦੀ ਜਗ੍ਹਾ ਦੇਣ ਵਾਲੀ ਇਹ ਗੁਰਬਾਣੀ ਹੈ। ਸੋ ਹਜ਼ੂਰ ਨੇ ਇਹਦੇ 'ਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਸੀ। ਪਹਿਲੇ ਖਾਲਸਾ ਜੀ ਸ਼ਬਦ ਵਿੱਚੋਂ ਦੱਸਿਆ ਵੀ ਸਰੀਰ ਜਿਸ ਦਾ ਮਾਣ ਕਰਦੇ ਹੈ ਇਹ ਕਿਹੋ ਜਿਹਾ ਹੈ। ਸੋ ਇਹ ਬਣਿਆ ਹੋਇਆ ਪਰਮੇਸ਼ਰ ਨੇ ਕਿਹੋ ਜਿਹੀ ਰਚਨਾ ਰਚੀ ਹੋਈ ਹੈ ਜਿਸ ਦੇ ਅੰਦਰ। ਸੋ ਹਜ਼ੂਰ ਕਹਿੰਦੇ ਨੇ ਮੱਝਾ ਰੁਦਰ ਦੁਰਗੰਧਾ ਨਾਨਕ ਹੱਥ ਗੁਰਬੇਣ ਅਗਿਆਨਣ। ਸੋ ਮਿੱਝ ਹੈ ਖੂਨ ਹੈ ਵਿਸ਼ਟਾ ਹੈ ਹੱਡੀਆਂ ਦਾ ਪਿੰਜਰ ਜਿਹਾ ਪਰਮੇਸ਼ਰ ਨੇ ਇਹ ਪੈਦਾ ਕੀਤਾ ਹੋਇਆ ਸਰੀਰ ਹੈ। ਫਿਰ ਹਜ਼ੂਰ ਨੇ ਆਗਿਆ ਕੀਤੀ ਦੂਸਰੇ ਸ਼ਬਦ ਦੇ ਅੰਦਰ ਭਾਵੇਂ ਕੋਈ ਪਰਮਾਣੂ ਦਾ ਵੀ ਖਾਲਸਾ ਜੀ ਸੌਵਾਂ ਹਿੱਸਾ ਵਾਲ ਨਾਲੋਂ ਛੋਟਾ ਹੁੰਦਾ ਪਰਮਾਣੂ ਸੌਵੇਂ ਹਿੱਸੇ 'ਚ ਹੁੰਦਾ ਵਾਲ ਨਾਲੋਂ ਇੰਨਾ ਬਰੀਕ ਹੁੰਦਾ ਭਾਵੇਂ ਉਹ ਸੂਖਮ ਤੋਂ ਸੂਖਮ ਪਰਮਾਣੂ ਵਰਗਾ ਵੀ ਕਿਉਂ ਨਾ ਆਕਾਸ਼ਾਂ ਵਿੱਚ ਸੱਤਾਂ ਦੀਪਾਂ ਇਸੇ ਤਰ੍ਹਾਂ ਤਿੰਨਾਂ ਲੋਕਾਂ ਅਤੇ ਨੌ ਖੰਡਾਂ ਵਿੱਚ ਭਾਵੇਂ ਅੱਖ ਦੇ ਖੋਲਣ ਜਿਨ ਮੀਚਣ ਜਿੰਨੇ ਸਮੇਂ ਵਿੱਚ ਉਹ ਗਸ਼ਤੀ ਕਾਰ ਆਵੇ ਜਾਵੇ ਪਰ ਬਿਨਾਂ ਗੁਰੂ ਕੀ ਸਾਧ ਸੰਗਤ ਕੀਤੇ ਬਗੈਰ ਕਰੇ ਮੁਕਤੀ ਨਹੀਂ ਪ੍ਰਾਪਤ ਹੁੰਦੇ। ਤੀਸਰੇ ਸ਼ਬਦ ਹਜ਼ੂਰ ਨੇ ਬੇਨਤ ਹੁਕਮ ਫਰਮਾਇਆ ਸੀ ਵੀ ਸੱਚ ਕਰਕੇ ਜਾਣੋ ਹਰੇਕ ਦਾ ਮਰਨਾ ਹੋਵੇਗਾ। ਜਾਣੋ ਸਤ ਹੋਵਰਨੋ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਜੋ ਵੇਖ ਰਹੇ ਹਾਂ ਸਭ ਮਿਥਿਆ ਝੂਠਾ ਹੀ ਹੈ। ਵਾਹਿਗੁਰੂ ਦੀ ਕੀਰਤਨ ਭਗਤੀ ਮਨੁੱਖ ਦੇ ਨਾਲ ਜਾਂਦੀ ਹੈ ਬਾਕੀ ਵਸਤੂਆਂ ਸਾਰੀਆਂ ਇੱਥੇ ਰਹਿ ਜਾਂਦੀਆਂ ਨੇ। ਚੌਥੇ ਸ਼ਬਦ ਵਿੱਚ ਹਜ਼ੂਰ ਨੇ ਹੁਕਮ ਕੀਤਾ ਸੀ ਵੀ ਇਹ ਮਨੁੱਖ ਜਿਹੜਾ ਹੈ ਮਾਇਆ ਦੇ ਕਾਰਨ ਕਰਕੇ ਇਹਦਾ ਚਿੱਤ ਭਰਮਿਆ ਹੋਇਆ ਹੈ ਔਰ ਇਸ਼ਟ ਜਿਹੜੇ ਮਿੱਤਰ ਪਿਆਰੇ ਹਨ ਉਹਨਾਂ ਦੇ ਮੋਹ ਵਿੱਚ ਸਾਕਾਂ ਸੰਬੰਧੀਆਂ ਦੇ ਉਹਨਾਂ ਦੇ ਮੋਹ ਵਿੱਚ ਇਹ ਬੱਝਾ ਹੋਇਆ ਹੈ। ਜੇ ਸੁਖਾਂ ਦਾ ਅਸਥਾਨ ਲੱਭਣਾ ਚਾਹੁੰਦੇ ਤਾਂ ਫਿਰ ਗੁਰੂ ਕੀ ਸਾਧ ਸੰਗਤ ਕਰਿਆ ਕਰ। ਪੰਜਵੇਂ ਸ਼ਬਦ ਵਿੱਚ ਹਜ਼ੂਰ ਨੇ ਖਾਲਸਾ ਜੀ ਦ੍ਰਿਸ਼ਟਾਂਤ ਦਿੱਤਾ ਸੀ ਬਾਵਨ ਚੰਦਨ ਦਾ ਮੈਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਹੰਗ ਬੋਧ ਨਾ ਬੋਹਤੇ। ਉਹ ਨਿੰਮ ਦੇ ਬਿਰਸ਼ ਵਰਗੇ ਕੌੜੇ ਜਿਹੜੇ ਬਿਰਸ਼ ਨੇ ਉਹ ਵੀ ਚੰਦਨ ਦੇ ਨੇੜੇ ਚੰਦਨ ਹੀ ਹੋ ਜਾਂਦੇ ਨੇ ਲੇਕਿਨ ਬਾਂਸ ਆਪਣੀ ਵਡਿਆਈ ਦੇ ਕਾਰਨ ਕਰਕੇ ਵੱਡਾ ਮੈਂ ਉੱਚਾ ਹੈ ਉਹ ਖਾਲੀ ਰਹਿ ਜਾਂਦਾ ਹੈ। ਰੱਬ ਦੇ ਪਿਆਰੇ ਜਿਹੜੇ ਸੰਤ ਭਗਤ ਗੁਰੂ ਕੇ ਸਿੱਖ ਨੇ ਉਹਨਾਂ ਕੋਲੋਂ ਮਾਇਆ ਧਾਰੀ ਉੱਚੀ ਜਾਤੀ ਦਾ ਅਭਿਮਾਨ ਕਰਨ ਵਾਲੇ ਉਹ ਖਾਲਸਾ ਜੀ ਭਗਤੀ ਦੀ ਮਹਿਕ ਖੁਸ਼ਬੂ ਨਹੀਂ ਕਦੇ ਗ੍ਰਹਿਣ ਕਰ ਸਕਦੇ ਜਿਨ੍ਹਾਂ ਦੇ ਜੀਵਨ ਸੁਭ ਗੁਣਾਂ ਵੱਲੋਂ ਪੋਲਾ ਹੈ। ਈਰਖਾ ਰੂਪੀ ਸ਼ਿਲਤਾਂ ਨੇ ਰਾਗ ਦਵੈਖ ਦੀਆਂ ਗੰਢਾਂ ਹਨ। ਸੋ ਇਸੇ ਤਰ੍ਹਾਂ ਖਾਲਸਾ ਜੀ ਫਿਰ ਉਹ ਕੁਲ ਘਾਤੀ ਹੈ ਆਪ ਵੀ ਜਿਹੋ ਜਿਹੇ ਹੈ ਹੋਰਨਾਂ ਨੂੰ ਵੀ ਰੋਕ ਦਿੰਦੇ ਨੇ ਗੁਰੂ ਕੀ ਸੰਗਤ ਵਿੱਚ ਇਹ ਵੱਡੇ ਭਾਰੀ ਔਗਣ ਹਨ। ਅਤੇ ਪੰਜਵਾਂ ਔਗਣ ਹੈ ਆਪਣੀ ਪ੍ਰਭਤਾ ਵਡਿਆਈ ਦੇ ਲੰਮੇ ਪੁਣੇ ਦਾ ਹੀ ਮਾਣ ਕਰਦੇ ਰਹਿੰਦੇ ਨੇ ਵੀ ਅਸੀਂ ਵੱਡੇ ਹਾਂ, ਹਜ਼ੂਰ ਕਹਿਣਗੇ ਉਹ ਖਾਲੀ ਰਹਿ ਜਾਂਦੇ ਹਨ। ਛੇਵੀਂ ਪੌੜੀ 'ਚ ਸਿਧਾਂਤ ਬਖਸ਼ਿਆ ਸੀ ਵੀ ਇਹ ਗਾਥਾ ਦੀ ਬਾਣੀ ਹੈ, ਜਿਹੜਾ ਭਾਈ ਗੋਪਾਲ ਪਰਮੇਸ਼ਰ ਦੇ ਇਹ ਕਥਾ ਦਾ ਗੁੰਥਨ ਕੀਤਾ ਹੋਇਆ, ਜਿਹੜਾ ਮਥੇਗਾ ਵਿਚਾਰੇਗਾ ਤਾਂ ਮਾਨ ਮਲ ਦੇਵੇਗੀ ਇਹ ਗੁਰੂ ਕੀ ਬਾਣੀ। ਐਸੇ ਪ੍ਰੇਮ ਰੂਪੀ ਤੀਰ ਖਾਲਸਾ ਜੀ ਸਵਾਸਾਂ ਰੂਪੀ ਚਿੱਲੇ 'ਤੇ ਚਾੜ ਕੇ ਪਰਮੇਸ਼ਰ ਦੇ ਨਾਮ ਰੂਪੀ ਤੀਰ ਜਿਨ੍ਹਾਂ ਨੇ ਮਾਰਨੇ ਕੀਤੇ ਉਹਨਾਂ ਦੇ ਹਿਰਦੇ 'ਚੋਂ ਪੰਜ ਦੁਸ਼ਮਣ ਕਾਮ ਕਰੋ ਲੋਭ ਮੋਹੰਕਾਰ ਖਤਮ ਹੋ ਗਏ ਹਨ। ਐਸੀ ਪਰਮੇਸ਼ਰ ਦੀ ਕਿਰਪਾ ਹੋਈ ਹੈ। ਜਿਹੜੇ ਸਾਧੂਆਂ ਦੇ ਬਚਨ ਨੇ ਹਜ਼ੂਰ ਨੇ ਛੇਵੀਂ ਪੌੜੀ 'ਚ ਦੱਸਿਆ ਸੀ ਸੁੱਖਾਂ ਦਾ ਰਸਤਾ ਹਰ ਹੈ, ਇਸ ਰਸਤੇ ਨੂੰ ਕੋਈ ਭਾਗਾਂ ਵਾਲਾ ਵੱਡੇ ਕਰਮਾਂ ਵਾਲਾ ਲੈਂਦਾ ਹੈ, ਜਿਹੜਾ ਪ੍ਰਾਪਤ ਕਰਦਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਅਤੇ ਵਾਹਿਗੁਰੂ ਦੇ ਜਸ ਉਚਾਰਨ ਕਰਕੇ ਜੰਮਣਾ ਮਰਨਾ ਨਹੀਂ ਕਰੇ ਪੈਂਦਾ ਹੈ। ਸੱਤਵੀਂ ਪੌੜੀ 'ਚ ਦੱਸਿਆ ਸੀ ਵੀ ਸਿਸਰ ਰੁੱਤ ਦੇ ਵਿੱਚ ਜੇ ਪੱਤਰੇ ਝੜ ਜਾਂਦੇ ਨੇ ਬਿਰਛ ਨਾਲੋਂ, ਉਹ ਝੜਿਆ ਹੋਇਆ ਪੱਤਰਾ ਦੁਬਾਰਾ ਬਿਰਛ ਦੀ ਟਾਹਣੀ ਨਾਲ ਨਹੀਂ ਲੱਗ ਸਕਦਾ। ਬਿਰਧ ਅਵਸਥਾ ਜਿਹੜੀ ਇਹ ਸਿਸਰ ਰੁੱਤ ਦੀ ਨਿਆਈ ਹੈ, ਇੰਦਰੀਏ ਸਾਡੇ ਪੱਤਰੇ ਨੇ। ਇਹ ਖਾਲਸਾ ਜੀ ਇੱਕ ਵਾਰ ਜਦੋਂ ਬਿਰਧ ਅਵਸਥਾ ਰੂਪੀ ਸਿਸਰ ਰੁੱਤ ਆਉਂਦੀ ਹੈ, ਇਹ ਸਭ ਇੰਦਰੀਆਂ ਦੀ ਨਿਆਈ ਪੱਤਰਿਆਂ ਜਿਵੇਂ ਪੱਤਰੇ ਝੜ ਪੈਂਦੇ ਨੇ, ਇੰਦਰੀਏ ਵੀ ਸਾਰੇ ਸਥਲ ਹੋ ਜਾਂਦੇ ਨੇ, ਜਵਾਬ ਦੇ ਜਾਂਦੇ ਹਨ। ਅੱਖਾਂ ਦੀ ਜੋਤ ਘੱਟ ਜਾਂਦੀ ਹੈ, ਮੂੰਹ 'ਚੋਂ ਦੰਦ ਨਿਕਲ ਜਾਂਦੇ ਨੇ, ਜਜ਼ਬਾਨ ਥਥਲਾਉਣ ਲੱਗ ਪੈਂਦੀ ਹੈ, ਲੱਤਾਂ ਲੜਖੜਾਉਣ ਲੱਗ ਪੈਂਦੀਆਂ ਨੇ, ਹੱਥ ਕੰਬਣ ਲੱਗ ਪੈਂਦੇ ਹਨ। ਹਜ਼ੂਰ ਨੇ ਇਹ ਦ੍ਰਿਸ਼ਟਾਂਤ ਕਿਰਪਾ ਕਰਕੇ ਦਿੱਤਾ ਹੈ। ਨਾਵੀਂ ਪੌੜੀ 'ਚ ਦੱਸਿਆ ਕਿ ਜਿਨ੍ਹਾਂ ਦੀ ਭਾਵਨਾ ਸ਼ਰਧਾ ਗੁਰੂ ਕੀ ਸਾਧ ਸੰਗਤ ਦੇ ਉੱਪਰ ਹੈ, ਉਹ ਵੱਡੇ ਭਾਗਾਂ ਵਾਲੇ ਪਰਮੇਸ਼ਰ ਨੂੰ ਲੱਭ ਲੈਂਦੇ ਹਨ। ਜਿਹੜੇ ਹਰੀ ਦੇ ਨਾਮ ਦਾ ਗੁਣਾਂ ਦਾ ਰਮਣ ਕਰਦੇ ਨੇ, ਉਹ ਸੰਸਾਰ ਤੋਂ ਖਾਲਸਾ ਜੀ ਸਾਗਰ ਸਮੁੰਦਰ ਤੋਂ ਮੁਕਤ ਹੋ ਜਾਂਦੇ ਹਨ, ਨਹੀਂ ਉਹਨਾਂ ਨੂੰ ਸੰਸਾਰ ਸਾਗਰ ਵਿਆਪਦਾ ਚੰਬੜਦਾ। ਫਿਰ ਇਹ ਗਾਥਾ ਦੀ ਬਾਣੀ ਬੜੀ ਗੂੜ ਗੁਪਤ ਪਾਰਾਵਾਰ ਤੋਂ ਰਹਿਤ ਹੈ। ਹਜ਼ੂਰ ਨੇ ਦਸਵੇਂ ਸ਼ਬਦ 'ਚ ਕਿਹਾ ਸੀ ਵੀ ਵਿਰਲਾ ਵੇਲਾ ਜਨ ਪਿਆਰਾ ਜਿਹੜਾ ਇਹਨੂੰ ਸਮਝਦਾ ਹੈ, ਸੰਸਾਰ ਦੇ ਕੰਮਾਂ ਤੋਂ ਮੁਕਤ ਹੋ ਕੇ ਵਾਹਿਗੁਰੂ ਦੀ ਜਿਹੜੀ ਭਗਤੀ ਕਰਦੇ ਨੇ ਗੁਰੂ ਕੀ ਸਾਧ ਸੰਗਤ ਦੇ ਇਕੱਠ ਵਿੱਚ ਆ ਕੇ ਉਹ ਤਰ ਜਾਂਦੇ ਹਨ। ਗਿਆਰਵੀਂ ਪੌੜੀ 'ਚ ਹਜ਼ੂਰ ਨੇ ਦੱਸਿਆ ਸ੍ਰੇਸ਼ਟ ਮੰਤਰ ਜਿਹੜਾ ਸਾਧੂਆਂ ਦੇ ਅੰਮ੍ਰਿਤਮਈ ਰਸਨਾਂ ਦੇ ਪਵਿੱਤਰ ਬਚਨ ਹਨ, ਕਰੋੜਾਂ ਗੁਨਾਹਾਂ ਦੋਸ਼ਾਂ ਨੂੰ ਨਾਸ਼ ਕਰ ਦੇਣ ਵਾਲੇ ਹਨ। ਹਰੀ ਦੇ ਕਵਲ ਸ੍ਰੀਖੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ, ਸਮੂਹ ਸੁੱਖਾਂ ਦੀ ਪ੍ਰਾਪਤੀ ਹੋ ਕੇ ਕਲਿਆਣ ਦੇ ਸਹਿਤ ਹੋ ਜਾਈਦਾ। ਬਾਰ੍ਹਵੀਂ ਪੌੜੀ 'ਚ ਹਜ਼ੂਰ ਨੇ ਦੱਸਿਆ ਸੀ ਵੀ ਉਹ ਹੀ ਸੁੰਦਰ ਮਕਾਨ ਨੇ ਜਿਨ੍ਹਾਂ 'ਚ ਗੁਰੂ ਕੀ ਬਾਣੀ ਦਾ ਕੀਰਤਨ ਭਗਤੀ ਜਸ ਹੁੰਦਾ ਹੈ, ਉਹ ਜਿਹੜੇ ਰਮਨ ਉਚਾਰਨ ਕਰਦੇ ਨੇ ਗੋਬਿੰਦ ਪਰਮੇਸ਼ਰ ਦਾ, ਉਹ ਮੁਕਤ ਹੋਏ ਹੋਏ ਹਨ ਅਤੇ ਉਹਨਾਂ ਦੀ ਸੰਗਤ ਵੱਡੇ ਭਾਗਾਂ ਕਰਕੇ ਲੱਭਦੀ ਹੈ। ਉਹ ਲੱਭ ਲੈਂਦੇ ਨੇ ਵੱਡੇ ਭਾਗਾਂ ਵਾਲੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਤਾਂ ਹੀ। ਇਹ ਬਚਨ ਹਜ਼ੂਰ ਨੇ ਅੰਮ੍ਰਿਤ ਵੇਲੇ ਕਿਰਪਾ ਕਰਕੇ 12 ਪੌੜੀਆਂ ਦੇ ਸ਼ਬਦ ਫਰਮਾਏ ਸੀ। 24 ਪੌੜੀਆਂ ਵਾਲੀ ਖਾਲਸਾ ਜੀ ਇਹ ਗਾਥਾ ਦੀ ਬਾਣੀ ਹੈ। ਦੋ ਦੋ ਤੁਕਾਂ ਦੇ ਇਹ ਪੌੜੀਆਂ ਹਜ਼ੂਰ ਨੇ ਰਚੀਆਂ ਨੇ, ਸੋ 12 ਪੌੜੀਆਂ ਜਿਹੜੀਆਂ ਬਾਕੀ ਨੇ ਉਹਦੀ ਵਿਚਾਰ ਆਪ ਜੀ ਦੀ ਸੇਵਾ 'ਚ ਰੱਖਣੀ ਚਾਹੁੰਦਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਵਾਹਿਗੁਰੂ
ਸ੍ਰੀ ਵਾਹਿਗੁਰੂ।
ਹਰ ਲੱਭਦੋ ਮਿੱਤਰ ਸੁਮਿਤੋ,
ਹੇ ਭਾਈ ਹਰ ਲੱਭਦੋ, ਹਰੀ ਲੱਭ ਪੈਂਦਾ ਹੈ। ਜਿਹੜੇ ਮਿੱਤਰ ਨੇ ਨਾ ਪਰਮੇਸ਼ਰ ਦੇ ਪਿਆਰੇ ਸੰਤ ਭਗਤ, ਉਹਨਾਂ ਗੁਰੂ ਕੀ ਸੰਤਾਂ ਭਗਤਾਂ ਦੇ ਮਿੱਤਰਾਂ ਦੁਆਰਾ ਜਿਹੜੇ ਰੱਬ ਦੇ ਪਿਆਰੇ ਆ ਨਾ, ਇਹ ਮਿੱਤਰ ਨੇ, ਅਸਲ ਮਿੱਤਰ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸੰਤ ਭਗਤ ਹਨ, ਉਹ ਪਰਮੇਸ਼ਰ ਦੇ ਪਿਆਰੇ ਸੰਤਾਂ ਭਗਤਾਂ ਮਿੱਤਰਾਂ ਦੁਆਰਾ ਹਰ ਲੱਭਦੋ ਸੁਮਿੱਤੋ, ਜਿਹੜਾ ਸ੍ਰੇਸ਼ਟ ਮਿੱਤਰ ਹੈ ਨਾ ਮੇਰਾ ਵਾਹਿਗੁਰੂ ਪਰਮੇਸ਼ਰ, ਉਹ ਹਰੀ ਲੱਭ ਤੋਂ ਲੱਭ ਪੈਂਦਾ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ ਹਰੀ ਵਾਹਿਗੁਰੂ ਪਰਮੇਸ਼ਰ ਮਿੱਤਰ ਜੋ ਨਿਰੰਕਾਰ ਹੈ ਉਹ ਲੱਭਦਾ ਹੈ। ਕਈਆਂ ਨੇ ਧਨ ਨੂੰ ਮਿੱਤਰ ਬਣਾਇਆ ਹੋਇਆ ਹੈ, ਕਈਆਂ ਨੇ ਖਾਲਸਾ ਜੀ ਰਿਸ਼ਤੇਦਾਰਾਂ ਨੂੰ ਮਿੱਤਰ ਸਮਝਿਆ ਹੋਇਆ ਹੈ, ਕਈਆਂ ਨੇ ਸਾਕਾਂ ਸੰਬੰਧੀਆਂ ਦੋਸਤਾਂ ਨੂੰ ਮਿੱਤਰ ਬਣਾਇਆ ਹੋਇਆ ਹੈ ਅਤੇ ਕਈਆਂ ਨੇ ਕਰਮਾਂ ਨੂੰ ਮਿੱਤਰ ਬਣਾਇਆ ਹੋਇਆ ਹੈ। ਤਿੰਨ ਵਸਤੂਆਂ ਮਨੁੱਖ ਨੇ ਆਪਣੀ ਜ਼ਿੰਦਗੀ ਦੀਆਂ ਮਿੱਤਰ ਬਣਾਈਆਂ ਹੋਈਆਂ, ਇੱਕ ਧਨ, ਇੱਕ ਸਮੂਹ ਭਾਈਚਾਰਾ ਰਿਸ਼ਤੇਦਾਰ ਅਤੇ ਤੀਸਰੇ ਕਰਮ ਹੈ। ਸਤਿਗੁਰੂ ਕਹਿੰਦੇ ਨੇ ਇਹ ਤਿੰਨ ਹੀ ਜਿਹੜੇ ਨਾ, ਜਿਹੜਾ ਧਨ ਹੈ ਇਹ ਉਦੋਂ ਤੱਕ ਹੈ ਜਦੋਂ ਤੱਕ ਤੇਰੇ ਪੁੰਨ ਹਨ, ਢਲਦੇ ਪਰਛਾਵੇਂ ਵਾਲਾ ਵਰਗਾ ਹੈ। ਜਦੋਂ ਤੇਰੇ ਪੁੰਨ ਖਤਮ ਹੋ ਗਏ ਨੇ, ਦੂਜੇ ਪੁੰਨੀਆਂ ਲੋਕਾਂ ਕੋਲ ਚਲਾ ਜਾਵੇਗਾ, ਤੇਰੇ ਕੋਲ ਨਹੀਂ ਰਹੇਗਾ। ਇਹ ਧਨ ਆਉਣ ਜਾਣ ਵਾਲਾ ਹੈ। ਜਿਹੜੇ ਮਿੱਤਰ ਦੋਸਤ ਰੇ ਉਹ ਬਹੁਤੀ ਗੱਲ ਹੋਈ ਅਤੇ ਮੜੀਆਂ ਤੱਕ ਤੇਰਾ ਸਾਥ ਨਿਭਾਉਣਗੇ, ਉਦੋਂ ਅੱਗੇ ਨਹੀਂ। ਤੀਸਰੇ ਜਿਹੜੇ ਕਰਮ ਮਿੱਤਰ ਨੇ ਉਹ ਧਰਮ ਰਾਜੇ ਕੋਲ ਦੁੱਖ ਅਤੇ ਸੁੱਖ ਦੇ ਸੰਬੰਧ ਤੱਕ ਜਾਣਗੇ, ਕਰਮਾਂ ਅਨੁਸਾਰ ਤੈਨੂੰ ਫਲ ਪ੍ਰਾਪਤ ਹੋਵੇਗਾ। ਛਡਾਉਣਾ ਤੈਨੂੰ ਉਹਨਾਂ ਵੀ ਨਹੀਂ, ਤੇਰੀ ਸਹਾਇਤਾ ਨਹੀਂ ਕਰਨਗੇ, ਕੇਵਲ ਦੱਸਣਗੇ ਵੀ ਆਹ ਇਹਨੇ ਚੰਗਾ ਕੀਤਾ, ਆਹ ਇਹਨੇ ਬੁਰਿਆਈ ਕੀਤੀ, ਔਗਣ ਕੀਤਾ ਹੈ। ਸੋ ਹਜ਼ੂਰ ਕਹਿਣਗੇ ਇਹ ਮਿੱਤਰ ਵੀ ਕਰਮ ਜਿਹੜੇ ਨੇ ਇਹ ਪ੍ਰਲੋਕ ਤੱਕ ਧਰਮ ਰਾਜੇ ਤੱਕ ਜਾਣਗੇ, ਹਿਸਾਬ ਕਿਤਾਬ ਉਹਦੇ ਕਰਮਾਂ ਮੁਤਾਬਕ ਹੋਣਾ ਹੈ। ਦੁੱਖ ਸੁੱਖ ਤੈਨੂੰ ਆਪ ਭੋਗਣਾ ਪਵੇਗਾ, ਉਹਦੇ 'ਚ ਤੇਰੀ ਸਹਾਇਤਾ ਨਹੀਂ ਕਰ ਸਕਦੇ। ਸੋ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਕੋਈ ਵੀ ਤੇਰਾ ਮਿੱਤਰ ਸੰਸਾਰ ਵਿੱਚ ਨਹੀਂ। ਸੋ ਹਰ ਲੱਭ ਦੋ ਮਿੱਤਰ ਸੁਮਿੱਤੋ, ਰੱਬ ਦੇ ਪਿਆਰੇ ਸਾਧੂ ਮਿੱਤਰਾਂ ਦੀ ਸੰਗਤ ਦੁਆਰਾ ਹਰ ਲੱਭ ਦੋ ਸੁਮਿੱਤੋ, ਸ੍ਰੇਸ਼ਟ ਮਿੱਤਰ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਹਰੀ ਲੱਭ ਪੈਂਦਾ ਪ੍ਰਾਪਤ ਹੋ ਜਾਂਦਾ ਹੈ।
ਵਿਦਾਰਣ ਕਦੇ ਨਾ ਚਿੱਤੋ,
ਜੇ ਉਸ ਮਾਲਕ ਨੂੰ ਪ੍ਰਾਪਤ ਕਰਨਾ ਚਾਹੁੰਦਾ ਨਾ ਪਿਆਰਿਆ, ਜੇ ਲੱਭਣਾ ਚਾਹੁੰਦਾ ਸ੍ਰੇਸ਼ਟ ਮਿੱਤਰ ਪਿਆਰੇ ਨੂੰ, ਤਾਂ ਫਿਰ ਇੱਕ ਬਚਨ ਯਾਦ ਰੱਖੀਂ, ਵਿਦਾਰਣ ਕਦੇ ਨਾ ਚਿੱਤੋ। ਕਿਸੇ ਦੇ ਦਿਲ ਨੂੰ ਵਿਦਾਰਨਾ, ਕੱਟਣਾ, ਦੁੱਖ ਦੇਣਾ, ਕਿਸੇ ਨੂੰ ਬੋਲ ਕਬੋਲ ਕਰਨੇ, ਕਿਸੇ ਦਾ ਨੁਕਸਾਨ ਕਰ ਦੇਣਾ, ਇਹ ਵਿਦਾਰਨਾ, ਕਿਸੇ ਦਾ ਨੁਕਸਾਨ ਕਰਨਾ ਕਦੇ ਨਾ ਚਿੱਤੋ। ਕਦੇ ਵੀ ਚਿੱਤ ਵਿੱਚ ਨਹੀਂ ਲਿਆਈ, ਕਦੇ ਵੀ ਨਾ ਕਰੀ ਗੁਰੂ ਕੇ ਪਿਆਰਿਆ, ਕਦੇ ਚਿਤਵਨੀ ਵੀ ਨਾ ਆਉਣ ਦੇਵੀਂ, ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਭਗਤ ਫਰੀਦ ਸਾਹਿਬ ਨੇ ਕਿਹਾ ਸੀ ਰੱਬ ਦਾ ਜਿਹੜਾ ਨਾਮ ਹੈ ਨਾ ਉਹ ਸਾਰਿਆਂ ਦੇ ਅੰਦਰ ਹੈ, ਪਰਮੇਸ਼ਰ ਦਾ ਗੁਪਤ ਨਾਮ ਹੈ, ਸਾਰਿਆਂ ਦੇ ਵਿੱਚ ਪਰਮੇਸ਼ਰ ਦਾ ਨਾਮ ਵਰਤ ਰਿਹਾ ਹੈ। ਅਤੇ ਵੇਖੀ ਕਿਤੇ ਇਹ ਪਰਮੇਸ਼ਰ ਦੇ ਰਹਿਣ ਵਾਲੀ ਜਗ੍ਹਾ ਹੀ, ਅਤੇ ਕਿਸੇ ਦੇ ਦਿਲ ਦਾ ਕਿੰਗਰਾ ਨਾ ਕਦੇ ਤੋੜ ਦੇਵੀਂ, ਕਿਸੇ ਦਾ ਦਿਲ ਨਾ ਕਦੇ ਦੁਖਾਵੇਂ। ਜੇ ਕਿਸੇ ਦਾ ਦਿਲ ਦੁਖਾਵੇਂਗਾ, ਅੰਦਰ ਬੈਠਾ ਮਾਲਕ ਕਰੋਪ ਹੋ ਜਾਵੇਗਾ, ਤੈਨੂੰ ਉਹਦੀ ਪ੍ਰਾਪਤੀ ਨਹੀਂ ਹੋ ਸਕੇਗੀ, ਖਾਲੀ ਰਹਿ ਜਾਵੇਂਗਾ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਕਿਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀਦਾ। ਜੇ ਕਿਰਿਆ ਪਿਆਰੇ ਨੂੰ ਮਿਲਦੀ ਸਿੱਕ ਤਮੰਨਾ ਹੈ ਨਾ ਤੇਰੇ ਮਨ ਵਿੱਚ, ਅਤੇ ਫਿਰ ਹਿਆਉ ਕੌੜੇ ਵਾਕ ਨਾ ਕਿਸੇ ਨੂੰ ਕਹੀਂ, ਕਿਸੇ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ ਸੀ ਭਾਈ ਨੰਦ ਲਾਲ ਨੂੰ ਸੰਬੋਧਨ ਹੁੰਦਿਆਂ, ਨੰਦ ਲਾਲ ਇਹ ਰੱਬ ਦੀ ਬਣਾਈ ਹੋਈ ਖਲਕਤ ਹੈ, ਖੁਦਾ ਦੀ ਪੈਦਾ ਕੀਤੀ ਹੋਈ, ਸਾਰਿਆਂ ਵਿੱਚ ਮਾਲਕ ਵਸ ਰਿਹਾ ਬੈਠਾ ਹੋਇਆ, ਕਿਸੇ ਦਾ ਚਿੱਤ ਨਾ ਕਦੇ ਦੁਖਾਈਏ। ਜੇ ਕਿਸੇ ਨੂੰ ਦੁੱਖ ਦੇਵਾਂਗੇ ਉਹ ਖਲਕਤ ਦਾ ਮਾਲਕ ਜਿਹੜਾ ਨਾ ਖਾਲਕ ਉਹ ਕਰੋਪ ਹੋ ਜਾਵੇਗਾ। ਜੇ ਰੱਬ ਦੀ ਬਣਾਈ ਖਲਕਤ ਪਰਜਾ ਨੂੰ ਦੁਖੀ ਕਰਾਂਗੇ ਤਾਂ ਉਹ ਰੱਬ ਖਲਕਤ ਦਾ ਮਾਲਕ ਜਿਹੜਾ ਉਹਦੀ ਖੁਸ਼ੀ ਨਹੀਂ ਹਾਸਲ ਹੋਵੇਗੀ। ਖਲਕ ਖਾਲਕ ਕੀ ਜਾਣ ਕਰ ਖਲਕ ਸਤਾਵੋ ਨਾਹੇ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋਪੇ ਤਾਹੇ। ਉਹ ਖਲਕ ਦਾ ਮਾਲਕ ਖਰੋਪ ਹੋ ਜਾਵੇਗਾ। ਜੇ ਵਾਹਿਗੁਰੂ ਪਰਮੇਸ਼ਰ ਸ੍ਰੇਸ਼ਟ ਮਿੱਤਰ ਨੂੰ ਮਿਲਣਾ ਚਾਹੁੰਦਾ, ਵਿਦਾਰਨ ਕਦੇ ਨਾ ਚਿੱਤੋ। ਕਿਸੇ ਦਾ ਨੁਕਸਾਨ ਕਰਨਾ, ਕਿਸੇ ਨਾਲ ਠੱਗੀ ਠੋਰੀ ਕਰਨੀ ਕਦੇ ਚਿੱਤ ਵਿੱਚ ਵੀ ਨਾ ਲਿਆਈ, ਕਦੇ ਚਿਤਵਨੀ ਨਾ ਕਰੀ ਗੁਰੂ ਕੇ ਪਿਆਰਿਆ, ਕਦੇ ਨਾ ਚੇਤੇ ਕਰ ਇਹੋ ਜਿਹਾ ਔਗਣ, ਸਭ ਦਾ ਹੀ ਭਲਾ ਮੰਗਿਆ ਕਰ ਗੁਰੂ ਕੇ ਪਿਆਰੇ।
ਅਸਥਲ ਤੋਲ ਅਮਿਤ,
ਜਿਸ ਮੇਰੇ ਵਾਹਿਗੁਰੂ ਪਰਮੇਸ਼ਰ ਦਾ ਖਾਲਸਾ ਜੀ, ਅਸਥਲ ਗੁਰੂ ਕੀ ਸਾਧ ਸੰਗਤ ਹੈ, ਅਸਥਲ ਸਰੂਪ ਰੂਪ ਜਿਹੜੀ ਜਗ੍ਹਾ ਹੈ ਉਹ ਤੋਲਣ ਤੋਂ ਅਤੇ ਅਮਿਤੋਂ ਮਿਣਤੀ ਤੋਂ ਰਹਿਤ ਹੈ। ਉਹਦਾ ਤੋਲ ਜਿਹੜਾ ਨਾ ਮਾਪ ਤੋਲ ਉਹ ਅਮਿਤ ਹੈ, ਨਹੀਂ ਤੋਲਣ 'ਚ ਨਹੀਂ ਮਾਪਣ ਵਿੱਚ ਨਹੀਂ ਉਹ ਨਾਪਿਆ ਜਾ ਸਕਦਾ। ਜਿਹੜੀ ਸਾਧ ਸੰਗਤ ਜਿਹੜੀ ਹੈ ਉਹ ਮਿਣਤੀ ਗਿਣਤੀ ਤੋਲ ਤੋਂ ਰਹਿਤ ਹੈ, ਅਤੇ ਅਸਲ ਉਹਦਾ ਸਰੂਪ ਜਿਹੜਾ ਪਰਮੇਸ਼ਰ ਦਾ ਉਹ ਵੀ ਤੋਲਣ ਤੋਂ ਨਾਪਣ ਤੋਂ ਰਹਿਤ ਹੈ, ਮਿਣਤੀ ਗਿਣਤੀ ਤੋਂ ਰਹਿਤ ਹੈ।
ਸੋਈ ਨਾਨਕ ਸਖਾ ਜੀ ਸੰਗ ਕਿਤੋ,
ਹਜ਼ੂਰ ਕਹਿੰਦੇ ਨੇ ਉਹ ਜਿਹੜਾ ਸਖਾ ਪਿਆਰਾ ਹੈ ਨਾ ਮੇਰਾ ਵਾਹਿਗੁਰੂ ਪਰਮੇਸ਼ਰ, ਅਸੀਂ ਤਾਂ ਜੀ ਅਸੰਗ ਕਿਤੋ, ਆਪਣੇ ਜੀ ਦਾ ਸੰਗ ਨਾਲ ਕੀਤੋ ਕੀਤਾ ਹੋਇਆ ਹੈ। ਅਸੀਂ ਤਾਂ ਉਹੀ ਪਿਆਰਾ ਆਪਣੀ ਆਤਮਾ ਦਾ ਪਿਆਰਾ ਸਮਝਿਆ, ਜੀ ਦਾ ਸੰਗੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਕੀਤਾ ਹੋਇਆ, ਅਤੇ ਉਹੀ ਮੇਰਾ ਸੰਗ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹੈ। ਉਹੀ ਸਖਾ ਪਿਆਰ ਹੈ ਜਿਹੜਾ ਖਾਲਸਾ ਜੀ ਇੱਥੇ ਵੀ ਸਹਾਇਤਾ ਕਰਦਾ, ਉੱਥੇ ਸਹਾਇਤਾ ਕਰੇਗਾ ਜਿੱਥੇ ਦੁਨੀਆਂ ਦੀ ਕੋਈ ਤਾਕਤ ਨਹੀਂ ਪਹੁੰਚ ਸਕਦੀ। ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਐਸਾ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਅਸੀਂ ਤਾਂ ਸਖਾ ਪਿਆਰਾ ਸਮਝ ਕੇ ਉਸੇ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਕੀਤਾ ਹੋਇਆ ਹੈ।
ਆਪ ਜਸੰ ਮਿਟੰਤ ਸਤ ਪੁੱਤਰ ਹੈ।
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵੇਖੋ ਪੰਡਿਤ ਜੀ, ਹੇ ਗੁਰੂ ਕੇ ਸਿੱਖੋ, ਆਪ ਜਸੰ ਮਿਟੰਤ ਸਤ ਪੁੱਤਰ ਹੈ। ਜਿਹੜੇ ਸੱਚੇ ਪੁੱਤਰ ਨੇ, ਨੇਕ ਪੁੱਤਰ, ਨੇਕ ਪੁੱਤਰ ਹੈ, ਉਹ ਜਿਸ ਕੁਲ ਵਿੱਚ ਪੈਦਾ ਹੋ ਜਾਂਦੇ ਨੇ ਗੁਰੂ ਕੀ ਸੰਗਤ ਜੀ, ਉਸ ਕੁਲ ਦੀ ਭਾਵੇਂ ਲੋਕ ਨਰਾਦਰੀ ਕਰਦੇ ਹੋਣ, ਉਸ ਕੁਲ ਨੂੰ ਭਾਵੇਂ ਲੋਕ ਗਾਲਾਂ ਕੱਢਦੇ ਹੋਣ ਵੀ ਬੜੀ ਕੁਲ ਗੰਦੀ ਹੈ, ਫਲਾਣਾ ਬੜਾ ਗੰਦਾ ਹੈ, ਫਲਾਣਾ ਬਹੁਤ ਗਿਰਿਆ ਹੋਇਆ ਇਨਸਾਨ ਹੈ, ਪਰ ਜੇ ਉਸ ਕੁਲ ਵਿੱਚ ਸੱਤ ਪੁੱਤਰ ਹੈ, ਸੱਚੇ ਪੁੱਤਰ, ਨੇਕ ਪੁੱਤਰ ਕੋ ਪੈਦਾ ਹੋ ਜਾਵੇ ਨਾ, ਨੇਕ ਪੁੱਤਰ ਕੋ ਸੰਤ ਭਗਤ ਵਾਹਿਗੁਰੂ ਦੇ ਗੁਣ ਗਾਉਣ ਵਾਲਾ, ਅਤੇ ਉਸ ਕੁਲ ਦੀ ਜਿਹੜੀ ਹੋ ਰਹੀ ਨਰਾਦਰੀ ਹੈ, ਆਪਜਸੰ ਮਿਟੰਤ, ਆਪਜਸ ਜਿਹੜੀ ਨਿੰਦਿਆ ਅਤੇ ਅਪਮਾਨ ਹੁੰਦਾ ਨਾ, ਉਹ ਮਿਟੰਤ ਮਿਟ ਜਾਂਦਾ ਹੈ। ਲੋਕ ਭੁੱਲ ਹੀ ਜਾਂਦੇ ਨੇ, ਕਹਿੰਦੇ ਨਾ ਭਾਈ ਫਲਾਣੇ ਮਹਾਂਪੁਰਖ ਵੱਲ ਵੇਖੋ, ਉਸ ਖਾਨਦਾਨ ਵਿੱਚ, ਉਸ ਘਰ ਵਿੱਚ, ਉਹਦੇ ਵੱਲ ਵੇਖੋ ਜਿਹੜਾ ਬ੍ਰਹਮ ਗਿਆਨੀ ਤੱਤ ਬੈਠਾ, ਤੁਸੀਂ ਦੂਜਿਆਂ ਨੂੰ ਕੀ ਕਹਿਣਾ ਹੈ। ਉਹ ਸਾਰੀ ਕੁਲ ਦਾ ਹੀ ਖਾਲਸਾ ਜੀ ਧੋਣੇ ਧੋ ਕੇ ਰੱਖ ਦਿੰਦਾ ਹੈ। ਸੱਗੜ ਰਾਜਾ ਹੋਇਆ, ਸੱਗੜ ਰਾਜਾ ਉਹਨੇ ਖਾਲਸਾ ਜੀ ਘੋੜਾ ਛੱਡਿਆ ਅਤੇ 60,000 ਪੁੱਤਰ ਅਤੇ ਫੌਜ ਮਗਰ ਲਾ ਦਿੱਤੀ ਘੋੜੇ ਦੇ, ਸੋ ਕਿ ਮੈਂ ਸਭ ਨੂੰ ਜਿੱਤਣਾ ਹੈ। ਸਭ ਉਹਨੇ ਵੱਡੇ ਵੱਡੇ ਰਾਜੇ ਲੋਕ ਅਧੀਨ ਕਰ ਲਏ। ਸਵਰਗ ਦੇ ਰਾਜੇਂਦਰ ਦੇ ਮਨ 'ਚ ਖਿਆਲ ਆਇਆ ਵੀ ਜੇ ਇਹਨੇ ਸਾਰਿਆਂ ਨੂੰ ਜਿੱਤ ਲਿਆ ਨਾ, ਅਤੇ ਮੇਰਾ ਰਾਜ ਪਾਗਿੰਦਰ ਪਦਵੀ ਇਹਨੇ ਖੋਲ੍ਹ ਲੈਣੀ ਹੈ। ਰਾਜੇ ਸੱਗੜ ਨੇ ਗੁਪਤ ਰੂਪ 'ਚ ਹੋ ਕਰਕੇ ਘੋੜਾ ਜਾ ਫੜਿਆ ਅਤੇ ਕਪਲ ਮੁਨੀ ਬੈਠਾ ਸੀ, ਅੱਖਾਂ ਬੰਦ ਕਰਕੇ ਸਮਾਧੀ ਲਾਈ। ਉਹਦੇ ਖਾਲਸਾ ਜੀ ਸਮਾਧੀ ਲਾਏ ਤੋਂ ਪਿਛਲੇ ਬੰਨੇ ਪਿੱਠ ਮਗਰ ਘੋੜਾ ਜਾ ਬੰਨ ਆਇਆ। ਉਹ ਜਦੋਂ ਲੱਭਦੇ ਲੱਭਦੇ ਆਏ, ਹੁੰਦਾ ਇਹ ਸੀ ਪੁਰਾਣੇ ਸਮੇਂ 'ਚ ਵੀ ਰਾਜੇ ਨੇ ਘੋੜਾ ਛੱਡ ਦਿੰਦਾ ਸੀ ਵੀ ਜਿਹੜਾ ਘੋੜਾ ਫੜ ਲਵੇ ਉਹ ਰਾਜੇ ਨਾਲ ਲੜਾਈ ਲੜੇ ਅਤੇ ਭਾਵੇਂ ਜਿੱਤ ਹਾਰ ਅੱਗੇ ਪਤਾ ਲੱਗ ਜਾਵੇ ਵੀ ਕੌਣ ਬਲੀ ਹੈ। ਇਹ ਤਰੀਕਾ ਹੁੰਦਾ ਸੀ ਪੁਰਾਣੇ ਸਮੇਂ 'ਚ। ਜਦੋਂ ਸੱਗੜ ਦਾ ਛੱਡਿਆ ਹੋਇਆ ਘੋੜਾ ਉਹਦੀ ਫੌਜ ਦਾ ਪੁੱਤਰਾਂ ਦਾ, ਉਹ ਕਪਲ ਮੁਨੀ ਦੇ ਮਗਰਲੇ ਬੰਨੇ ਖਾਲਸਾ ਜੀ ਕੁਟੀਆ ਦੇ ਘੋੜਾ ਬੰਨ ਆਏ। ਜਦੋਂ ਸੱਗੜ ਦੇ ਪੁੱਤਰ ਲੱਭਦੇ ਲੱਭਦੇ ਆਏ, ਉਹਨਾਂ ਨੇ ਵੇਖਿਆ ਘੋੜਾ ਤਾਂ ਫੜਿਆ ਹੋਇਆ ਬੱਧਾ ਹੋਇਆ। ਉਹਨਾਂ ਨੇ ਆਉਂਦੇ ਹੀ ਕਪਲ ਮੁਨੀ ਦੇ ਜੋੜ ਕੇ ਲੱਤ ਮਾਰੀ। ਉਹਨੇ ਆਖਿਆ ਪਖੰਡ ਦਾ ਚੀ ਬੈਠਾ, ਪਹਿਲੋਂ ਸਾਡਾ ਘੋੜਾ ਫੜ ਲਿਆ ਅਤੇ ਹੁਣ ਲੜਾਈ ਸਾਡੇ ਨਾਲ ਲੜ, ਹੁਣ ਅੱਖਾਂ ਬੰਦ ਕਿਉਂ ਕੀਤੀਆਂ ਹੋਈਆਂ ਨੇ। ਕਪਲ ਮੁਨੀ ਨੇ ਜਦ ਗੁੱਸੇ ਵਿੱਚ ਨੇਤਰ ਖੋਲ੍ਹੇ, ਉਹ ਸਾਰੇ ਦੇ ਸਾਰੇ ਖਾਲਸਾ ਜੀ ਸੱਗੜ ਦੇ ਪੁੱਤਰ ਕੋਲ ਸਾਰੀ ਭਸਮ ਕਰਕੇ ਰੱਖ ਦਿੱਤੇ। ਉਸ ਵੇਲੇ ਸੱਗੜ ਰਾਜੇ ਨੇ ਬੜਾ ਤਪ ਕੀਤਾ ਉਹਨਾਂ ਦੀ ਕਲਿਆਣ ਵਾਸਤੇ ਵੀ ਮਾਤ ਲੋਕ ਵਿੱਚ ਗੰਗਾ ਆਵੇ ਅਤੇ ਉਹ ਆਪਣੇ ਵਿੱਚ ਲੈ ਲਵੇ, ਤਾਂ ਕਿ ਇਹ 60,000 ਪੁੱਤਰ ਅਤੇ ਸਾਰੇ ਲੋਕ ਮੇਰੀ ਫੌਜ ਦੇ ਇਹਨਾਂ ਦੀ ਮੁਕਤੀ ਪ੍ਰਾਪਤ ਹੋ ਸਕੇ। ਲੇਕਿਨ ਨਹੀਂ, ਉਹ ਗੰਗਾ ਨੂੰ ਖੁਸ਼ ਕਰ ਸਕਿਆ। ਉਹਦਾ ਸੱਗੜ ਦਾ ਪੁੱਤਰ ਸੀ ਅੰਸਮਾਨ, ਅੰਸਮਾਨ ਰਾਜੇ ਨੇ ਬੜੀ ਤਪੱਸਿਆ ਕੀਤੀ ਪਰ ਉਹਦਾ ਸਰੀਰ ਵਿੱਚੇ ਰਹਿ ਗਿਆ। ਉਹਦਾ ਪੁੱਤਰ ਦਲੀਪ ਸੀ ਅੱਗੇ, ਉਹਨੇ ਬੜਾ ਯਤਨ ਕੀਤਾ ਗੰਗਾ ਨੂੰ ਰਿਝਾਉਣ ਦਾ, ਆਖਿਰਕਾਰ ਉਹ ਵੀ ਨਾ ਰਿਹਾ ਸੰਸਾਰ 'ਤੇ। ਉਹਦਾ ਪੁੱਤਰ ਅੱਗੇ ਭਗੀਰਥ ਸੀ ਖਾਲਸਾ ਜੀ, ਜਿਹਨੇ ਤਪ ਕੀਤਾ, ਗੰਗਾ ਪ੍ਰਸੰਨ ਹੋਈ ਵੀ ਕੀ ਚਾਹੁੰਦਾ। ਉਹਨੇ ਆਖਿਆ ਮਹਾਰਾਜ ਗੰਗਾ ਮਈਆ, ਤੁਸੀਂ ਮਾਤ ਲੋਕ 'ਤੇ ਵਗੋ ਤਾਂ ਕਿ ਮੇਰੇ ਵਡੇਰਿਆਂ ਦੀ ਕਲਿਆਣ ਕੀਤੀ ਜਾ ਸਕੇ। ਉਸਨੇ ਆਖਿਆ ਮੇਰੇ ਵੇਗ ਨੂੰ ਭਲਾ ਕੌਣ ਝੱਲੇਗਾ। ਕਹਿਣ ਲੱਗੇ ਚੰਗਾ, ਮੈਂ ਸ਼ਿਵਾ ਨੂੰ ਜਾ ਕੇ ਬੇਨਤੀ ਕਰਦਾ। ਸ਼ਿਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਕਰੋ, ਗੰਗਾ ਨੂੰ ਕੁਝ ਸਮੇਂ ਵਾਸਤੇ ਟਿਕਾਓ ਤਾਂ ਕਿ ਮਾਤ ਲੋਕ ਵਿੱਚ ਆ ਸਕੇ। ਸ਼ਿਵ ਜੀ ਨੇ ਆਖਿਆ ਕੋਈ ਗੱਲ ਨਹੀਂ, ਗੰਗਾ ਨੂੰ ਜੜਾਵਾਂ ਵਿੱਚ ਹੀ ਮੈਂ ਸੰਭਾਲ ਲਵਾਂਗਾ। ਉਹਨਾਂ ਦਾ ਇਤਿਹਾਸ ਕਹਿੰਦਾ ਵੀ ਸਾਲ ਭਰ ਗੰਗਾ ਦੀਆਂ ਜੜਾਂ ਵਿੱਚ ਹੀ ਘੁੰਮਦੇ ਹੀ ਰਹੇ। ਇੱਕ ਲਿਟ ਦੁਆਰਾ ਖਾਲਸਾ ਜੜਾਂ ਦੀ ਇੱਕ ਲਿਟ ਜੀ ਸੀ, ਉਹਦੇ ਵਿੱਚ ਦੀ ਜਦੋਂ ਗੰਗਾ ਉਹ ਕੱਢੀ ਨਾ, ਤਿੰਨ ਧਾਰਾ ਹੋ ਕੇ ਵਗੇ। ਇੱਕ ਧਾਰਾ ਉਹਦੀ ਸਵਰਗ ਨੂੰ ਚਲੇਗੀ ਜਿਹਨੂੰ ਮੰਦਾ ਕਨੀ ਕਹਿੰਦੇ ਹਨ, ਇੱਕ ਧਾਰਾ ਉਹਦੀ ਪਤਾਲ ਨੂੰ ਚਲੇਗੀ ਜਿਹਨੂੰ ਪ੍ਰਭਾਵਤੀ ਕਹਿੰਦੇ ਹਨ। ਜਿਹੜੀ ਧਰਤੀ 'ਤੇ ਵਗੀ ਉਹਦਾ ਨਾਮ ਉਹਨਾਂ ਨੇ ਗੰਗਾ ਰੱਖ ਦਿੱਤਾ, ਗੰਗਾ ਹੈ। ਇੰਨਾ ਤੇਜ਼ ਵਹਿਣ ਪਹਾੜਾਂ ਨੂੰ ਚੀੜਦੀ ਹੋਈ ਜਦੋਂ ਉਹ ਲੰਘੀ, ਅੱਗੇ ਜਾਨਵੀ ਰਿਖੀ ਕਹਿੰਦੇ ਬੈਠਾ ਸੀ, ਉਹ ਸਮੱਗਰੀ ਰੱਖ ਕੇ, ਸੋ ਖਾਲਸਾ ਜੀ ਜੱਗ ਦੀ ਸਮੱਗਰੀ ਰੱਖ ਕੇ ਬੈਠਾ ਸੀ, ਔਰ ਜਾਨਵੀ ਰਿਖੀ ਦੀ ਸਾਰੀ ਸਮੱਗਰੀ ਗੰਗਾ ਨੇ ਰੋੜ ਦਿੱਤੇ। ਉਹਨੇ ਕਹਿੰਦੇ ਕੋਈ ਸਮੇਂ ਵਾਸਤੇ ਫਿਰ ਪੀ ਲਿਆ ਪਾਣੀ, ਉਹ ਇਤਿਹਾਸ ਆਉਂਦਾ ਹੈ। ਫਿਰ ਬੇਨਤੀ ਕੀਤੀ, ਕਹਿੰਦੇ ਗੋਡਿਆਂ ਰਾਹੀਂ ਉਹਨੇ ਕੱਢੀ ਉੱਤੋਂ ਜਾਨਵੀ ਦੇ ਰਿਖੀ ਦੇ, ਸੋ ਫਿਰ ਉਹ ਮਾਤ ਲੋਕ 'ਤੇ ਗੰਗਾ ਆਈ ਅਤੇ ਸਾਰੇ ਖਾਲਸਾ ਜਿੰਨੇ ਪੁੱਤਰ ਸੀ ਜਾਨੀ ਭਸਮ ਸੀ ਨਾ, ਉਹ ਗੰਗਾ ਦੀ ਲਪੇਟ ਵਿੱਚ ਆਈ ਅਤੇ ਉਹ ਸਾਰੀ ਮੁਕਤ ਹੋਈ। ਹਜ਼ੂਰ ਨੇ ਗੁਰਬਾਣੀ 'ਚ ਪ੍ਰਮਾਣ ਦਿੱਤਾ ਭਗੀਰਥ ਦੇ ਗੰਗਾ ਲਿਆਉਣ ਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਸੱਚੇ ਪੁੱਤਰ ਹੁੰਦੇ ਨੇ ਜਿਹੜੇ ਅਪਜਸ ਨਿੰਦਿਆ ਹੁੰਦੀ ਹੈ ਨਾ ਉਹ ਖਾਲਸਾ ਜੀ ਭਗਤੀ ਕਰਕੇ ਆਪਣੇ ਕੁਲ ਦੀ ਬਰਬਾਦੀ ਵਾਲੀ ਜਿਹੜੀ ਨਿੰਦਿਆ ਵਾਲੇ ਬਚਨ ਨੇ ਉਹਦੀ ਥਾਂ 'ਤੇ ਉਹਦਾ ਅਪਜਸ ਨਿੰਦਿਆ ਮਿਟਾ ਦਿੰਦੇ ਨੇ ਜਿਹੜੇ ਨੇਕ ਪੁੱਤਰ ਹੁੰਦੇ ਨੇ ਗੁਰੂ ਕੇ ਪਿਆਰੇ। ਭਗਤ ਪ੍ਰਹਿਲਾਦ ਦਾ ਪਿਤਾ ਰਾਜਾ ਹਰਨਾਕਸ਼ ਕਿਵੇਂ ਖਾਲਸਾ ਜੀ ਕਹਿਰ ਕਮਾਉਂਦਾ ਰਿਹਾ। ਪ੍ਰਹਿਲਾਦ ਨੇ ਬੇਨਤੀ ਕੀਤੀ, ਮਾਲਕ ਭਾਵੇਂ ਮੇਰੇ 'ਤੇ ਉਹਨੇ ਬੜੇ ਅੱਤਿਆਚਾਰ ਕੀਤੇ, ਤੁਹਾਡੇ ਨਾਲ ਵੀ ਵੈਰ ਵਿਰੋਧ ਕਮਾਉਂਦਾ ਰਿਹਾ, ਦੇਵਤਿਆਂ ਦਾ ਵੀ ਬੜਾ ਨੁਕਸਾਨ ਕੀਤਾ, ਲੜਾਈ ਲੜਦਾ ਰਿਹਾ। ਉਹ ਆਪ ਹੀ ਰੱਬ ਬਣ ਕੇ ਬੈਠ ਗਿਆ ਸੀ, ਪਰ ਮਾਲਕ ਭਾਵੇਂ ਉਹ ਦੁਸ਼ਟਤਾ ਹੀ ਕਮਾਉਂਦਾ ਰਿਹਾ, ਅਖੀਰ ਮੈਂ ਉਹਦਾ ਪੁੱਤਰ ਹੈ ਅਤੇ ਮੇਰਾ ਉਹ ਪਿਤਾ ਹੈ, ਕਿਰਪਾ ਕਰੋ ਅਤੇ ਉਹਨੂੰ ਵੀ ਮੁਕਤੀ ਦੇ ਦਿਓ। ਪਰਮੇਸ਼ਰ ਨੇ ਆਖਿਆ, ਪ੍ਰਹਿਲਾਦ ਤੇਰੀਆਂ ਸੱਤ ਨਾਨਕਿਆਂ ਦੀਆਂ ਸੱਤ ਦਾਦਕਿਆਂ ਦੀਆਂ ਜਿਸ ਕੋਲ ਤੂੰ ਪੈਦਾ ਹੋਇਆ ਅੱਗੇ, ਇਹ ਤੇਰੀਆਂ 21 ਕੁਲਾਂ ਦਾ ਉਧਾਰ ਕੀਤਾ। ਭਗਤ ਜਾਣਾ ਕਿ 21 ਹੀ ਕੁਲ ਉਧਾਰੇ। ਹਰਨਾਕਸ਼ ਰਾਜੇ ਨੂੰ ਵੀ ਖਾਲਸਾ ਜੀ ਉਹਨੇ ਮੁਕਤੀ ਪ੍ਰਾਪਤ ਕਰਵਾ ਲਈ ਸੀ ਪ੍ਰਹਿਲਾਦ ਨੇ। ਸੋ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਆਪ ਜਸੰਗ ਮਿਟੰਤ, ਜਿਹੜੀ ਕੁਲ ਦਾ ਅਪਜਸ ਨਿੰਦਿਆ ਹੁੰਦੀ ਨਾ ਮਿਟੰਤ ਮਿਟਾ ਲੈਂਦੇ ਨੇ। ਸੱਤ ਪੁੱਤਰ ਹੈ ਜਿਹੜੇ ਨੇਕ ਪੁੱਤਰ ਨੇ ਪਾਉ ਭਗਤੀ ਕਰਨ ਵਾਲੇ, ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਜਿਹੜੇ ਗੁਰੂ ਕੇ ਪਿਆਰੇ ਹਨ ਉਹ ਖਾਲਸਾ ਜੀ ਐਸੇ ਨੇਕ ਪੁੱਤਰ ਹਨ। ਇੱਕ ਪੰਡਿਤ ਵਿਦਵਾਨ ਹੋਇਆ, ਉਹਨੇ ਇੱਕ ਬਚਨ ਲਿਖਿਆ, ਕੁਦਰਤੀ ਯਾਦ ਹੈ, ਆਪ ਜੀ ਨਾਲ ਸਾਂਝਾ ਕਰ ਲਵਾਂ। ਉਹ ਕਹਿੰਦਾ, ਜੈਸੇ ਗਤੀ ਦੀਪ ਕੀ ਕੁਲ ਕਪੂਤ ਗਤੀ ਜੋਏ ਹੈ, ਬਾਹਰੋਂ ਉਜਿਆਰੋ ਲੱਗਾ ਬੜਾ ਅੰਧੇਰਾ ਹੋਤ ਹੈ। ਜਿਹੋ ਜਿਹਾ ਕਹਿੰਦੇ ਦੀਵਾ ਹੁੰਦਾ ਨਾ, ਜਿਹੋ ਜਿਹਾ ਦੀਵਾ ਘਰ ਵਿੱਚ ਜਗਦਾ, ਨਲਾਇਕ ਪੁੱਤਰ ਕਹਿੰਦੇ ਦੀਵੇ ਵਰਗਾ, ਦੀਵੇ ਵਰਗਾ। ਸਿਆਣੇ ਲੋਕਾਂ ਆਖਿਆ ਵੀ ਦੀਵਾ ਤਾਂ ਬੜਾ ਸੁੰਦਰ ਹੁੰਦਾ ਹੈ, ਜਗਮਗਾਉਂਦਾ ਹੈ ਅਤੇ ਬੜਾ ਸੁੰਦਰ ਹੈ ਦੀਵਾ, ਅਤੇ ਨਲਾਇਕ ਪੁੱਤਰ ਨੂੰ ਦੀਵੇ ਨਾਲ ਕਿਉਂ ਤੁਲਨਾ ਦਿੱਤੀ। ਕਹਿੰਦੇ ਮੈਂ ਦੱਸਦਾ, ਜੈਸੀ ਗਤੀ ਦੀਪ ਕੀ ਕੁਲ ਕਪੂਤ ਗਤੀ ਜੋਏ ਹੈ, ਬਾਹਰੇ ਉਜਿਆਰੋ ਲੱਗੈ। ਦੀਵਾ ਜਦੋਂ ਬਲ ਪੈਂਦਾ ਨਾ ਸਾਰੇ ਘਰ 'ਚ ਉਜਿਆਰੋ, ਚਾਨਣ ਪ੍ਰਕਾਸ਼ ਲੱਗਣ ਲੱਗ ਪੈਂਦਾ ਹੈ, ਜਿੱਥੇ ਜਿੱਥੇ ਵਸਤੂਆਂ ਪਈਆਂ ਹੁੰਦੀਆਂ ਸਭ ਨਜ਼ਰੀ ਪੈ ਜਾਂਦੀਆਂ, ਦੀਵਾ ਜਗ ਪਿਆ। ਪਰ ਜਦੋਂ ਦੀਵਾ ਕਦੇ ਬੁਝਾ ਦਈਏ ਨਾ ਬੜਾ ਅੰਧੇਰਾ ਹੋਤ ਹੈ। ਦੀਵਾ ਕਰ ਦਿੱਤਾ ਵੱਡਾ, ਘਰ 'ਚ ਹਨੇਰਾ ਹੋ ਗਿਆ, ਮੰਜੇ ਦਾ ਪਤਾ ਹੁੰਦਾ ਕਿੱਥੇ ਪਈ, ਪਰ ਫਿਰ ਗੋਡਾ ਪਾਵੇ ਨਾਲ ਜਾ ਵੱਜਦਾ, ਹਨੇਰਾ ਹੋ ਗਿਆ, ਘਰ ਵਿੱਚ ਦੀਵਾ ਬੁਝ ਗਿਆ, ਦੀਵਾ ਵੱਡਾ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਨੇ ਬਾਹਰੇ ਉਜਿਆਰੋ ਲੱਗਾ, ਜਦੋਂ ਦੀਵੇ ਦੀ ਨਿਆਂ ਜਗ ਪਿਆ ਨਾ ਦੀਵਾ, ਅਤੇ ਘਰ 'ਚ ਪ੍ਰਕਾਸ਼ ਹੋਇਆ, ਜਦੋਂ ਸੁੱਖ ਨਾਲ ਪੁੱਤਰ ਜਨਮਿਆ, ਵਧਾਈਆਂ ਵਾਲਿਆਂ ਨੇ ਘਰ ਭਰ ਤਾਂ ਖੁਸਰੇ ਵੀ ਨੱਚਣ ਆਣ ਟੱਪੇ, ਬੜੀ ਖੁਸ਼ੀ ਹੋਈ, ਵਧਾਈਆਂ ਹੋ ਗਈਆਂ, ਸ਼੍ਰੀ ਬੰਨਣ ਵਾਲੇ ਵੀ ਆ ਗਏ ਘਰ ਵਿੱਚ, ਪੁੱਤਰ ਜਨਮਿਆ ਵਧਾਈ ਹੋਵੇ। ਪਰ ਬੜੀ ਖੁਸ਼ੀ ਸੀ ਪੁੱਤਰ ਦੇ ਜੰਮਣ ਦੇ, ਪਰ ਜਦੋਂ ਦੀਵਾ ਉਹ ਜਗਦਾ ਸੀ ਸੋਹਣਾ ਲੱਗਦਾ ਸੀ, ਜਦੋਂ ਦੀਵਾ ਵੱਡਾ ਹੋ ਗਿਆ ਅਤੇ ਘਰ 'ਚ ਹਨੇਰਾ ਹੋ ਗਿਆ, ਅਤੇ ਕਹਿੰਦੇ ਜਦੋਂ ਪੁੱਤਰ ਹੋਇਆ ਨਾ 20-22 ਵਰ੍ਹਿਆਂ ਦਾ, ਅਤੇ ਮਾਪਿਆਂ ਨੂੰ ਵੀ ਕਈ ਵਾਰ ਘਰ 'ਚ ਹਨੇਰਾ ਹੀ ਛਾ ਜਾਂਦਾ, ਉਹ ਕਹਿੰਦੇ ਇਹੋ ਜਿਹੇ ਪੁੱਤਰ ਨਾਲੋਂ ਨਲਾਇਕ ਨਾਲੋਂ ਤਾਂ ਧੀ ਜਾਉ ਪੈਂਦੀ, ਅਤੇ ਸੁੱਖ ਨਾਲ ਕਿਸੇ ਘਰ 'ਚ ਵਿਆਹ ਦਿੰਦੇ, ਜ਼ਿੰਦਗੀ ਸੁੱਖ ਦੀ ਭੋਗਦੇ, ਇਹੋ ਜਿਹੇ ਨਲਾਇਕ ਪੁੱਤਰ ਦਾ ਕੀ ਫਾਇਦਾ ਜਿਹੜੇ ਰੋਜ਼ ਘਰੇ ਪੁਲਿਸ ਵਾਲਿਆਂ ਕੋਲ ਜਾਣਾ ਪੈਂਦਾ, ਘਰੇ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ, ਪਰੇ ਪੰਚਾਇਤ ਨੂੰ ਸੱਦ ਕੇ ਜਾਣਾ ਲੈਣ ਜਾਣਾ ਪੈਂਦਾ। ਕਹਿੰਦੇ ਇਹੋ ਜਿਹੇ ਪੁੱਤਰ ਦੀ ਇੱਕ ਲੋੜ ਹੈ ਜਿੱਥੇ ਰੋਜ਼ ਠਾਣੇ ਠਵਾਣੇ ਰਹਿਣਾ ਪੈਂਦਾ ਹੈ। ਕਹਿੰਦੇ ਉਹ ਨਲਾਇਕ ਪੁੱਤਰ ਜਿਹੜਾ ਨਾ ਦੀਵੇ ਵਰਗਾ ਹੈ। ਸੋ ਇੱਕ ਦਿਨ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਖਾਲਸਾ ਜੀ ਇੱਕ ਮਹਾਂਪੁਰਖ ਹੋਏ ਨੇ ਰੱਬ ਦੇ ਪਿਆਰੇ ਬਿਤਾਲ, ਅਤੇ ਰਾਜਾ ਬਿਕਰਮਦੱਤ ਹੋਇਆ ਮਾਰਵਾੜ ਦੇ ਇਲਾਕੇ ਦਾ, ਉਹਦੇ ਨਾਲ ਉਹਦੇ ਰਾਜ ਵਿੱਚ ਗਏ ਮਹਾਂਪੁਰਖ ਅਤੇ ਬਚਨ ਕਰਨ ਲੱਗ ਪਏ। ਕਹਿਣ ਲੱਗੇ, ਰਾਜੇ ਨੂੰ ਵੇਖੋ ਦਇਆ ਝੱਟ ਹੋਇਆ ਗਈ, ਧਰਮ ਧਸ ਗਏ ਉਹ ਧਰਨ ਮੈਂ ਹੈ, ਝੂਠ ਬੋਲਤ ਨਰ ਨਾਰ ਪਾਪ ਪਇਓ ਵਰਨ ਵਰਨ ਮੈਂ ਹੈ, ਉਲਟ ਦਾਨ ਗਜਪਤੀ ਮੰਗੇ ਸੀਲ ਸੰਤੋਸ਼ ਕਿਤੇ ਗਏ, ਬੇਤਾਲ ਕਹੇ ਬਿਕਰਮ ਸੁਣੋ ਯੇ ਕਲਯੁਗ ਪ੍ਰਗਟ ਪਇਓ। ਇਹ ਕਲਯੁਗ ਦੀਆਂ ਨਿਸ਼ਾਨੀਆਂ ਕਹਿੰਦੇ ਪ੍ਰਗਟ ਹੋਈਆਂ। ਹੇ ਰਾਜਾ ਬਿਕਰਮਦੱਤ, ਤੈਨੂੰ ਨੀਤੀ ਦਾ ਬਚਨ ਸੁਣਾਉਂਦੇ ਹਾਂ। ਕਹਿੰਦੇ ਨੀਤੀ ਦਾ ਬਚਨ, ਪੂਤ ਵਹੀ ਮਰ ਜਾਏ ਜੋ ਕੁਲ ਕੋ ਦਾਗ ਲਗਾਵੇ, ਬ੍ਰਾਹਮਣ ਸੋ ਮਰ ਜਾਏ ਹੱਥ ਲੈ ਮਦਰਾ ਪਿਆਵੇ, ਬੇਨਿਆਵ ਰਾਜਾ ਮਰੈ ਤਵੈ ਨੀਂਦ ਭਰ ਸੋਈਐ, ਬੇਤਾਲ ਕਹੇ ਬਿਕਰਮ ਸੁਣੋ ਏਤੇ ਮਰੇ ਨਾ ਰੋਈਐ। ਜੇ ਇਹ ਲੋਕ ਮਰ ਜਾਣ ਨਾ ਤਿੰਨ ਜਾਣੇ, ਤਾਂ ਕਹਿੰਦੇ ਰੋਣ ਦੀ ਲੋੜ ਕੋਈ ਨਹੀਂ। ਪੂਤ ਵਹੀ ਮਰ ਜਾਏ ਜੋ ਕੁਲ ਕੋ ਦਾਗ ਲਗਾਵੇ, ਜਾਂ ਕੁਲ ਦੀ ਲੱਜਿਆ ਦਾਗ ਲਗਾਉਂਦਾ, ਕਲੰਕਿਤ ਕਰਦਾ, ਪੁੱਤਰ ਮਰ ਜਾਵੇ ਤਾਂ ਰੋਣ ਦੀ ਕਹਿੰਦੇ ਲੋੜ ਕੋਈ ਨਹੀਂ। ਸੋ ਇਸੇ ਤਰ੍ਹਾਂ ਕਹਿੰਦੇ, ਸੋ ਬ੍ਰਾਹਮਣ ਸੋ ਮਰ ਜਾਏ ਹਾਥ ਲੈ ਮਦਰਾ ਪਿਆਵੇ। ਅਤੇ ਜੋ ਬ੍ਰਾਹਮਣ ਮਰ ਜਾਵੇ ਨਾ, ਜਿਹੜਾ ਸ਼ਰਾਬ ਭਰ ਭਰ ਪਿਆਲੇ ਜਜਮਾਨਾਂ ਨੂੰ ਦਿੰਦਾ, ਵੀ ਆਹ ਪੀਓ ਜੀ, ਕਹਿੰਦੇ ਉਹ ਬ੍ਰਾਹਮਣ ਵੀ ਮਰ ਜਾਵੇ ਤਾਂ ਕਦੇ ਰੋਣ ਧੋਣ ਦੀ ਲੋੜ ਕੋਈ ਨਹੀਂ। ਬੇਨਿਆਵ ਰਾਜਾ ਮਰੇ ਤਵੇ ਨੀਂਦ ਭਰ ਸੋਈ ਹੈ। ਅਤੇ ਜਿਸ ਰਾਜੇ ਨੂੰ ਰਾਜਨੀਤੀ ਨਹੀਂ ਆਉਂਦੀ, ਧਰਮ ਦਾ ਕੋਈ ਨਿਆਂ ਕਰਨਾ ਨਹੀਂ ਆਉਂਦਾ, ਉਹ ਰਾਜਾ ਵੀ ਮਰ ਜਾਵੇ ਤਾਂ ਕਹਿੰਦੇ ਤਾਂ ਵੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਸੋ ਇਹ ਤਰੀਕਾ ਉਹਨਾਂ ਨੇ ਰਾਜਨੀਤੀ ਦੇ ਬਚਨ, ਨੀਤੀ ਦੇ ਬਚਨ ਸੁਣਾਏ। ਸੋ ਖਾਲਸਾ ਜੀ, ਅਪਜਸ ਮਿਟੰਤ ਸਤ ਪੁੱਤਰ ਹੈ, ਉਹ ਅਪਜਸ ਮਿਟਾ ਦਿੰਦੇ ਨੇ ਨਿੰਦਿਆ ਵਾਲੇ ਬਚਨ ਕੁਲ ਦੇ, ਜਿਹੜੇ ਸਤ ਪੁੱਤਰ ਸੱਚੇ ਪੁੱਤਰ ਹੁੰਦੇ ਨੇ, ਨੇਕ ਪੁੱਤਰ ਜਨਮਦੇ ਹਨ। ਹੋਵੇ ਸਰਵਣ ਵਿਰਲਾ ਕੋਈ, ਅੰਧਲੀ ਅੰਧਲੇ ਮਾਂ ਨੂੰ ਖਾਲਸਾ ਜੀ ਪਾ ਕੇ ਚੁੱਕੀ ਫਿਰਦਾ ਸੀ। ਸੋ ਵਾਂਗੀ ਵਿੱਚ ਐਸਾ ਸਰਵਣ ਵਰਗਾ ਪੁੱਤਰ ਕੋਈ ਨੇਕ ਹੋਵੇ, ਹੋਵੇ ਗੁਰੂ ਕਾ ਸਿੱਖੀ ਕਮਾਉਣ ਵਾਲਾ, ਅਤੇ ਹੋਵੇ ਇੱਕ ਭਾਵੇਂ ਪਰ ਹੋਵੇ ਅਨੇਕ। ਸੋ ਐਸਾ ਚੜ੍ਹਦੀ ਕਲਾ ਦੇ ਜੀਵਨ ਵਾਲਾ ਹੋਵੇ,
ਸਿਮਰ ਤਬ ਹਿਰਦੈ ਗੁਰ ਮੰਤਰਣ,
ਜਿਹੜਾ ਸਿਮਰ ਤਬ ਹੈ, ਸਿਮਰਤ ਆਵ, ਜਿਹੜਾ ਆਵ ਅਵਿਨਾਸ਼ੀ ਹੈ ਨਾ, ਪਰਮੇਸ਼ਰ ਵਿਆਕਰਨ ਦੇ ਮੁਤਾਬਕ ਹੈ, ਖਿਆਲ ਰੱਖਣਾ, ਸਿਮਰਤ ਆਵ, ਜਿਹੜਾ ਅਵਿਨਾਸ਼ੀ ਪਰਮੇਸ਼ਰ ਨੂੰ ਸਿਮਰਤ ਯਾਦ ਕਰਦਾ ਹੈ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ, ਹਿਰਦੈ ਗੁਰ ਮੰਤਰਣ ਹੈ, ਗੁਰੂ ਕੇ ਮੰਤਰ ਦਾ ਅਭਿਆਸ ਕਰਦਾ, ਸਿਮਰਦਾ ਭਾਵ ਭਗਤੀ ਕਰਦਾ, ਹਿਰਦੇ ਹੋ ਕਰਕੇ ਆਪਣੇ ਗੁਰੂ ਮੰਤਰ ਵਾਹਿਗੁਰੂ ਮੰਤਰ ਦਾ ਸਿਮਰਨ ਕਰਨ ਵਾਲਾ ਹੈ, ਭਾਵ ਭਗਤੀ ਕਰਨ ਵਾਲਾ ਹੈ, ਉਹ ਕੁਲ ਦੀ ਲੱਜਿਆ ਨੂੰ ਧੋ ਸਿੜਦਾ ਹੈ।
ਪ੍ਰੀਤਮ ਭਗਵਾਨ ਅਚੁੱਤ ਨਾਨਕ,
ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ, ਪ੍ਰੀਤਮ ਭਗਵਾਨ ਅਚੁੱਤ ਨਾਨਕ, ਹਜ਼ੂਰ ਕਹਿੰਦੇ ਨੇ ਉਹ ਪ੍ਰੀਤਮ ਪ੍ਰੇਮ ਦਾ ਸਪਤ, ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਹੜਾ ਭਗਵਾਨ ਖੱਟ ਭਗਾ ਸਪੰਨ, ਉਹ ਅਚੁੱਤ ਅਗੇੜ ਸਰੂਪ ਹੈ, ਜਿਹੜਾ ਕਦੇ ਨਾਸ ਨਹੀਂ ਹੋਣ ਵਾਲਾ ਪ੍ਰੇਮ ਦਾ ਪਸਪਤ ਪਿਆਰਾ ਵਾਹਿਗੁਰੂ ਪਰਮੇਸ਼ਰ ਜੋ ਹੈ,
ਸੰਸਾਰ ਸਾਗਰ ਤਾਰਨ ਹੈ,
ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਫਿਰ ਕਰੇਗਾ ਭਾਈ, ਸੰਸਾਰ ਸਾਗਰ ਤਾਰਨ ਹੈ, ਉਹ ਸੰਸਾਰ ਜਿਹੜਾ ਸਾਗਰ ਸਮੁੰਦਰ ਹੈ ਨਾ, ਇਹ ਤੋਂ ਕਿਰਪਾ ਕਰਕੇ ਫਿਰ ਤਾਰ ਕੇ ਮੁਕਤ ਕਰ ਦੇਵੇਗਾ ਵਾਹਿਗੁਰੂ। ਜਿਹੜਾ ਨੇਕ ਭਗਤੀ ਕਰਨ ਵਾਲਾ ਆਪਣੇ ਗੁਰੂ ਦਾ ਮੰਤਰ ਹੈ, ਗੁਰਮੰਤਰ ਦਾ ਅਭਿਆਸੀ ਹੈ, ਗੁਰੂ ਕਾ ਪਿਆਰਾ, ਅਤੇ ਪ੍ਰੀਤਮ ਭਗਵਾਨ ਅਚੁੱਤ ਨਾਨਕ, ਪ੍ਰੇਮ ਦਾ ਅਸਪਤ ਵਾਹਿਗੁਰੂ ਪ੍ਰੀਤਮ ਪਿਆਰਾ, ਭਗਵਾਨ ਖੱਟ ਭਗਾ ਸਪਨ, ਅਚੁੱਤ ਅਗਿੜ ਸਰੂਪ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਉਹਦੀ ਜਦੋਂ ਭਗਤੀ ਕਰਾਂਗੇ ਤਾਂ ਸੰਸਾਰ ਸਾਗਰ ਤਾਰਨ ਹੈ, ਸੰਸਾਰ ਰੂਪੀ ਸਾਗਰ ਤੋਂ ਫਿਰ ਤਾਰ ਦੇਵੇਗਾ ਮੇਰਾ ਮਾਲਕ ਵਾਹਿਗੁਰੂ। ਸੰਸਾਰ ਦੇ ਮੰਝ ਧਾਰ 'ਚ ਨਹੀਂ ਗੋਤੇ ਖਾਵਾਂਗੇ।
ਮਰਨੰ ਵਿਸਰਣੰ ਗੋਬਿੰਦ,
ਲੋਕਾਂ ਨੇ ਖਾਲਸਾ ਜੀ ਬੜੇ ਤਰ੍ਹਾਂ ਦਾ ਮਰਨਾ ਸਮਝਿਆ ਹੋਇਆ, ਵੀ ਫਲਾਣਾ ਇਉਂ ਮਰ ਗਿਆ, ਫਲਾਣਾ ਇਉਂ ਜਿਉਂਦਾ ਹੋ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਪੁੱਛ ਲਈਏ, ਹਜ਼ੂਰ ਕਹਿੰਦੇ ਮਰਨੰ ਵਿਸਰਣੰ ਗੋਬਿੰਦ ਹੈ, ਮਰਨਾ ਕੀ ਹੈ, ਜਿਹੜਾ ਗੋਬਿੰਦ ਪਰਮੇਸ਼ਰ ਦਾ ਵਿਸਰ ਜਾਣਾ ਹੈ, ਜਿਹਨੂੰ ਰੱਬ ਭੁੱਲ ਗਿਆ, ਹਜ਼ੂਰ ਕਹਿੰਦੇ ਤਾਂ ਮਰਿਆ ਹੀ ਹੋਇਆ ਪਰਮੇਸ਼ਰ ਵੱਲੋਂ, ਸਾਹ ਪਸ਼ੂ ਲਈ ਜਾਂਦੇ, ਪੰਛੀ ਲਈ ਜਾਂਦੇ, ਉਹ ਲਈ ਜਾਂਦਾ ਤਾਂ ਫਿਰ ਕੀ ਹੋਇਆ, ਸਾਹ ਹੀ ਚੱਲਦੇ ਹੈ ਨਾ, ਪਰਮੇਸ਼ਰ ਨਾਲੋਂ ਤਾਂ ਪ੍ਰੀਤ ਟੁੱਟੀ ਹੋਈ ਹੈ ਨਾ। ਹਜ਼ੂਰ ਕਹਿੰਦੇ ਅਸਲ ਉਹ ਮਰਨਾ ਹੈ ਜਿਹੜਾ ਵਿਸਰਣੰ ਗੋਬਿੰਦ ਹੈ, ਜਿਹੜਾ ਗੋਬਿੰਦ ਪਰਮੇਸ਼ਰ ਦਾ ਵਿਸਰ ਜਾਣਾ ਹੈ, ਇਹ ਮੌਤ ਹੈ। ਹਜ਼ੂਰ ਕਹਿੰਦੇ ਮਰਨੰ ਵਿਸਰਣੰ ਗੋਬਿੰਦ ਹੈ, ਮਰਨਾ ਕੀ ਹੈ, ਜਿਹੜਾ ਵਿਸਰ ਜਾਂਦਾ ਪਰਮੇਸ਼ਰ ਗੋਬਿੰਦ।
ਜੀਵਨੰ ਹਰ ਨਾਮ ਧਿਆਵਣ ਹੈ,
ਤੇ ਜੀਵਨੰ ਜ਼ਿੰਦਗੀ ਕਿਹੜੀ ਹੈ, ਹਰ ਨਾਮ ਧਿਆਵਣ ਹੈ, ਜਿਹੜਾ ਹਰੀ ਦਾ ਨਾਮ ਧਿਆਉਣਾ। ਹਜ਼ੂਰ ਕਹਿੰਦੇ ਇਹ ਜ਼ਿੰਦਗੀ ਹੈ, ਭਾਗਾਂ ਵਾਲੇ ਉਹ ਨੇ ਜਿਹੜੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਨੇ, ਉਹਨਾਂ ਦਾ ਮਨੁੱਖਾ ਜਨਮ ਧਾਰਿਆ ਹੋਇਆ ਸਫਲ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੀ ਹੈ। ਬਾਕੀ ਤਾਂ ਹਜ਼ੂਰ ਕਹਿੰਦੇ ਨੇ ਆਵਨ ਆਏ ਸ੍ਰਿਸ਼ਟਮ ਹੈ, ਬਿਨ ਬੂਝੇ ਪਾਸ ਢੋਰ, ਢੋਰ ਪਸ਼ੂ ਵਰਗੇ ਨੇ, ਜਿਹੋ ਜਿਹੇ ਸੰਸਾਰ 'ਤੇ ਆਏ, ਜਿਹੋ ਜਿਹੇ ਨਾ ਆਏ, ਆਇਆ ਤਾਂ ਉਹਨਾਂ ਲੋਕਾਂ ਦਾ ਸਫਲ ਹੈ ਨਾ, ਆਇਆ ਸਫਲ ਤਾਂ ਹੂੰ ਕਹੋ ਗਨੀਆ, ਜਾਸ ਰਸਨ ਹਰ ਹਰ ਜਸ ਬਨ ਭਨੀਆ, ਜਿਹੜੇ ਸੰਸਾਰ 'ਤੇ ਆ ਕੇ ਵਾਹਿਗੁਰੂ ਦਾ ਜਸ ਉਚਾਰਦੇ ਹਨ, ਉਹਨਾਂ ਨੂੰ ਮੇਰੇ ਸਤਿਗੁਰਾਂ ਨੇ ਕਿਹਾ ਵੀ ਧੰਨ ਨੇ ਉਹ ਗੁਰੂ ਕੇ ਪਿਆਰੇ। ਬੜੀ ਦੁਨੀਆ ਜੰਮਦੀ ਹੈ, ਰੋਜ਼ ਮਰਦੀ ਹੈ, ਕਿਸੇ ਨੂੰ ਧੰਨ ਨਹੀਂ, ਮੇਰੇ ਸਤਿਗੁਰਾਂ ਨੇ ਆਖਿਆ, ਉਹਨਾਂ ਨੂੰ ਆਖਿਆ ਰੱਬ ਦੇ ਪਿਆਰਿਆਂ ਨੂੰ, ਜਿਹੜੇ ਖਾਲਸਾ ਜੀ ਆਏ ਨੇ, ਜ਼ਿੰਦਗੀ ਦਾ ਮਨੋਰਥ ਵਾਹਿਗੁਰੂ ਦੀ ਭਗਤੀ ਹੈ, ਭਗਤੀ ਕਰਕੇ ਜਿਹਨਾਂ ਨੇ ਆਪਣੇ ਜੀਵਨ ਨੂੰ ਸਫਲਿਆਂ ਕਰ ਲਿਆ ਹੈ, ਉਹਨਾਂ ਪ੍ਰਤੀ ਮੇਰੇ ਹਜ਼ੂਰ ਨੇ ਆਖਿਆ ਧੰਨ 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 ਜਾਣੇ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਹਦੀ ਕਿਰਪਾ ਦੁਆਰਾ ਸਾਰੇ ਜੀਵਾਂ ਦਾ ਹੀ ਭਲਾ ਕਰਤਾ, ਆਪਣੇ ਸੰਗੀ ਸਾਥੀ ਸਗਲ ਤਰਾਏ, ਸਭ ਗੁਆਂਢ ਆਣ ਗੁਆਂਢ ਸਭ ਦਾ ਭਲਾ ਕੀਤਾ, ਗੁਰੂ ਨਾਨਕ ਦੀ ਸਿੱਖੀ ਨਾਲ ਜੋੜਿਆ। ਹਜ਼ੂਰ ਕਹਿੰਦੇ ਧੰਨ ਉਹ ਗੁਰੂ ਕੇ ਪਿਆਰੇ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿੰਨਾਂ ਕੇ ਕੰਮ ਹੈ। ਹਜ਼ੂਰ ਕਹਿੰਦੇ ਫਿਰ ਉਹਨਾਂ ਨੂੰ ਜਨਮ ਦੇਣ ਵਾਲੀ ਭਗਤਾਂ ਸੰਤਾਂ ਨੂੰ ਮਾਂ ਵੀ ਧੰਨ ਹੈ, ਜਿਸ ਮਾਂ ਨੇ ਉਹ ਸੰਤ ਨੂੰ ਜਨਮ ਦਿੱਤਾ ਹੈ। ਨਾਨਕ ਜਨਨੀ ਧੰਨੀ ਮਾਏ, ਮਾਂ ਤੋਂ ਧੰਨ ਜਿਹਨੇ ਕਿਸੇ ਗੁਰਸਿੱਖ ਬ੍ਰਹਮ ਗਿਆਨੀ ਨੂੰ ਜਨਮ ਦਿੱਤਾ ਹੈ। ਸੋ ਇਸੇ ਤਰ੍ਹਾਂ ਤਿੰਨ ਧੰਨ ਜਣੇ ਦੀ ਮਾਉ ਆਏ ਸਫਲ ਸੇ, ਧੰਨ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਅਤੇ ਉਹਨਾਂ ਦਾ ਆਉਣਾ ਵੀ ਸੰਸਾਰ 'ਤੇ, ਹਜ਼ੂਰ ਕਹਿੰਦੇ ਸਫਲਾ ਹੈ। ਮਰਣੰ ਵਿਸਰਣੰ ਗੋਬਿੰਦ ਹੈ, ਮਰਨਾ ਉਹਨਾਂ ਲੋਕਾਂ ਦਾ ਜਿਹਨਾਂ ਨੂੰ ਵਿਸਰਿਆ ਹੋਇਆ ਗੋਬਿੰਦ ਪਰਮੇਸ਼ਰ ਦਾ ਨਾਮ ਹੈ। ਜ਼ਿੰਦਗੀ ਉਹਨਾਂ ਲੋਕਾਂ ਦੀ ਹੈ, ਜੀਵਨੰ ਹਰ ਨਾਮ ਧਿਆਵਣ ਹੈ, ਉਹ ਜਿਉਂਦੇ ਨੇ ਜਿਹੜੇ ਹਰੀ ਦਾ ਨਾਮ ਧਿਆਉਂਦੇ ਹਨ, ਉਹ ਨਹੀਂ ਘਰੇ ਮਰਦੇ। ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ, ਸਾਰ ਸੰਗ ਤਿੰਨੀ ਦਰਸ਼ਨ ਪਾਇਆ, ਉਹ ਜਿਉਂਦੇ ਵੇਖੀਦੇ ਨੇ ਜਹਾਜ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਰਹਿੰਦੇ ਨੇ, ਸੁਰਤੀ ਬਿਰਤੀ ਨਿਰੰਕਾਰ ਨਾਲ ਜੁੜੀ ਹੋਈ ਅਭੇਦ ਹੋਏ ਰਹਿੰਦੇ ਨੇ। ਹਜ਼ੂਰ ਕਹਿੰਦੇ ਹਰੀ ਦੇ ਨਾਮ ਨੂੰ ਧਿਆਉਣ ਵਾਲੇ ਸੰਤ ਭਗਤ ਸਦਾ ਹੀ ਜਿਉਂਦੇ ਹਨ।
ਲੱਭਣ ਸਾਧ ਸੰਗੇਣ ਨਾਨਕ,
ਹਜ਼ੂਰ ਕਹਿੰਦੇ ਲੱਭਦੇ ਨੇ ਇਹੋ ਜਿਹੇ ਗੁਰੂ ਕੇ ਪਿਆਰੇ ਸਾਧੂਆਂ ਦੀ ਸੰਗਤ ਵਿੱਚੋਂ। ਜਿਹੜਾ ਗੁਰੂ ਕੀ ਸਾਧ ਸੰਗਤ ਕਰਾਂਗੇ ਨਾ, ਤੇ ਜੀਵਨ ਮੁਕਤ ਗੁਰੂ ਕੇ ਪਿਆਰੇ ਗੁਰੂ ਕੀ ਸਾਧ ਸੰਗਤ ਚੋਂ ਮਿਲ ਜਾਂਦੇ ਹਨ।
ਹਰ ਪੂਰਬ ਲਿਖਣਾ,
ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਗੁਰੂ ਕੀ ਸਾਧ ਸੰਗਤ ਦੁਆਰਾ ਸਿਮਰਨ ਕਰਨਾ ਲੱਭਿਆ ਹੈ, ਜਿਨ੍ਹਾਂ ਦੇ ਪੂਰਬ ਲਿਖਣਾ ਹੈ, ਪੂਰਬਲੇ ਜਨਮਾਂ 'ਚ ਵਾਹਿਗੁਰੂ ਪਰਮੇਸ਼ਰ ਨੇ ਉਤਕ੍ਰਿਸ਼ਟ ਵੱਡੇ ਪਹਾੜੀ ਕਰਮ ਲਿਖੇ ਹੋਏ ਨੇ, ਪੂਰਬਲੇ ਕਰਮ ਉੱਤਰੋ ਉੱਤਰੀ ਪਿਤਾ ਪੁਰਖੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਦੇ, ਜਿਨ੍ਹਾਂ ਦੇ ਮੱਥੇ 'ਤੇ ਲੇਖ ਮੇਰੇ ਵਾਹਿਗੁਰੂ ਨੇ ਲਿਖ ਦਿੱਤਾ ਹੈ। ਪਿਤਾ ਪੁਰਖੀ ਖਾਲਸਾ ਜੀ ਗਾਂ ਪੀੜ੍ਹੀ ਦਰ ਪੀੜ੍ਹੀ ਗੁਰੂ ਕੇ ਭਜਨ ਸਿਮਰਨ ਕਰਨ ਵਾਲੇ ਜਿਨ੍ਹਾਂ ਦੇ ਮੱਥੇ 'ਤੇ ਹੀ ਐਸਾ ਲੇਖ ਲਿਖ ਦਿੱਤਾ ਹੈ, ਉਹ ਗੁਰੂ ਕੀ ਸਾਧ ਸੰਗਤ ਕਰਦੇ ਨੇ, ਗੁਰੂ ਕੇ ਪਿਆਰੇ ਉਸ ਗੁਰੂ ਕੀ ਸੰਗਤ ਵਿੱਚੋਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ।
ਦਰਸ਼ਨ ਵਿਹੂਣ ਪਿਅੰਗੰ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੇਖੋ ਭਾਈ, ਸੋ ਜਿਹਦੇ ਕੋਲ ਖਾਲਸਾ ਜੀ ਗਾਰੜੂ ਮੰਤਰ ਹੋਵੇ ਨਾ, ਗਾਰੜੂ ਮੰਤਰ ਹੈ, ਉਹ ਸੱਪਾਂ ਦੀ ਵਿਉਹ ਨਹੀਂ ਉਹਨੂੰ ਚੜ੍ਹ ਸਕਦੀ। ਜਿਹਦੇ ਕੋਲ ਗਾਰੜੂ ਮੰਤਰ ਹੋਵੇ ਅਤੇ ਉਹ ਗਾਰੜੂ ਮੰਤਰ ਦਾ ਜਾਪ ਕਰ ਲੈਂਦੇ ਤਾਂ ਸੱਪ ਉਹਨੂੰ ਡੰਗ ਵੀ ਮਾਰੀ ਜਾਵੇ ਤਾਂ ਵੀ ਜ਼ਹਿਰ ਨਹੀਂ ਚੜ੍ਹਦੀ। ਸੋ ਹਜ਼ੂਰ ਇੱਥੇ ਕਿਰਪਾ ਕਰਕੇ ਦੱਸਦੇ ਨੇ, ਦਸਨ ਬਿਹੂਨ ਪੋਯੰਗੰ, ਪੋਯੰਗੰ ਨਾਮ ਸੱਪ ਦਾ ਹੈ, ਉਹ ਦਸਣ ਨਾਮ ਹੁੰਦਾ, ਦੰਦਾਂ ਦੇ ਡੰਗ ਜਿਹੜੇ ਮਾਰਦੇ ਨੇ, ਦਸਣ ਦੰਦ ਹੁੰਦੇ ਨੇ, ਜਿਹੜੇ ਸੱਪ ਦੇ ਦੰਦ ਨੇ ਨਾ, ਉਹ ਬਿਹੂਨ ਖਾਲੀ ਕਰਦੇ ਅਤੇ ਦੰਦਾਂ ਦੇ ਡੰਗ ਤੋਂ ਨਹੀਂ ਡੰਗਦਾ ਉਹਨਾਂ ਨੂੰ ਅਸਰ ਹੁੰਦਾ, ਜਿਨ੍ਹਾਂ ਦੇ
ਮੰਤਰੰ ਗਾਰੜੀ ਨਿਵਾਰਨ,
ਜਿਨ੍ਹਾਂ ਨੇ ਮੰਤਰੰ ਗਾਰੜੀ, ਜਿਨ੍ਹਾਂ ਕੋਲ ਗਾਰੜੀ ਮੰਤਰ ਹੈ ਨਾ, ਗਾਰੜੂ ਮੰਤਰ ਹੈ, ਉਹਨਾਂ ਨੇ ਯਹਿਰ ਨੂੰ ਨਿਵਾਰੰ ਨਿਵਿਰਤ ਕਰ ਲਿਆ, ਨਹੀਂ ਯਹਿਰ ਉਹਨਾਂ 'ਤੇ ਅਸਰ ਕਰਦੀ। ਜਿੰਨਾ ਮਰਜ਼ੀ ਦੱਸਣ ਦੰਦ ਮਾਰੀ ਜਾਵੇ, ਸੱਪ ਲੜੀ ਜਾਵੇ, ਡੰਗ ਮਾਰੀ ਜਾਵੇ, ਉਹਦੇ ਮਾਰੇ ਹੋਏ ਡੰਗ ਯਹਿਰ ਦਾ ਅਸਰ ਨਹੀਂ ਕੋਈ ਝੜਦਾ। ਮੰਤਰੰ ਗਾਰੜੀ ਨਿਵਾਰੰ, ਜਿਨ੍ਹਾਂ ਕੋਲ ਗਾਰੜੂ ਮੰਤਰ ਹੈ। ਹਜ਼ੂਰ ਕਹਿੰਦੇ ਮਾਇਆ ਨਾਗਣੀ ਦੀ ਨਿਆਈ ਹੈ, ਅਤੇ ਗੁਰਮੁਖ ਕੋਈ ਗਾਰੜੂ ਜਿਨ ਮਲਦਲ ਲਾਈ ਪਾਏ, ਕੋਈ ਗੁਰਮੁਖ ਹੈ ਜਿਹਦੇ ਕੋਲ ਗਾਰੜੂ ਮੰਤਰ ਹੈ, ਗੁਰੂ ਕਾ ਸ਼ਬਦ ਉਹਨਾਂ ਨੇ ਦਲ ਮਲ ਕੇ ਨਾਸ ਕਰ ਦਿੱਤਾ ਹੈ। ਸੋ ਇਹ ਮਾਇਆ ਜਿਹੜੀ ਖਾਲਸਾ ਜੀ, ਇਹ ਸਭਨੀ ਦੀ ਨਿਆਈ ਹੈ। ਕਾਮ ਕਰੋ ਲੋਹ ਮੋਹੰਕਾਰ, ਇਹਦੇ ਤਿੱਖੇ ਦੰਦ ਹਨ, ਅਤੇ ਵਿਸ਼ਿਆਂ ਰੂਪੀ ਯਹਿਰ ਚੜ੍ਹਾ ਕੇ ਹਰੇਕ ਦਾ ਸੱਤਿਆ ਨਾਸ ਕਰ ਦਿੰਦੀ ਹੈ, ਵਿਸ਼ਿਆਂ ਦੀ ਯਹਿਰ ਚੜ੍ਹਾਉਂਦੀ ਹੈ। ਕਾਮ ਦੇ ਦੰਦ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਵਾਲੇ, ਇਹ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਅਤੇ ਅਸੀਂ ਹੀ ਕਹੋ ਫਿਰ ਖਾਏ। ਜਿਹੜੀ ਸਪਨੀ ਹੁੰਦੀ ਹੈ ਨਾ, ਉਹ 7500 ਤੋਂ ਵੱਧ ਬੱਚੇ ਦਿੰਦੀ ਹੈ, ਗੋਲ ਜਿਹਾ ਖਾਲਸਾ ਜੀ ਘੇਰਾ ਬਣਾ ਲੈਂਦੀ ਹੈ ਅਤੇ ਬੱਚੇ ਦੇਈ ਜਾਂਦੀ ਹੈ, ਅਤੇ ਉਹ ਬੱਚੇ ਆਪੇ ਦੇਈ ਜਾਂਦੀ ਅਤੇ ਆਪੇ ਮੂੰਹ ਨਾਲ ਜੀਭ ਨਾਲ ਖਿੱਚ ਖਿੱਚ ਕੇ ਨਾ ਖਾਈ ਜਾਂਦੀ ਹੈ, ਆਪਣੇ ਬੱਚਿਆਂ ਨੂੰ ਖਾਈ ਜਾਂਦੀ ਹੈ। ਜਿਹੜਾ ਕੋਈ ਬੱਚਾ ਉਹਦੇ ਕੁੰਡਲ 'ਚੋਂ ਨਿਕਲ ਜਾਂਦਾ, ਉਹ ਸੱਪ ਵੱਡਾ ਉਹ ਹੁੰਦਾ, ਬਾਕੀ ਸਾਰੇ ਆਪੇ ਹੀ ਖਾਈ ਜਾਂਦੀ ਹੈ। ਸੋ ਆਪਣੇ ਜਾਇਆ ਹੋਇਆਂ ਨੂੰ, ਸੋ ਹਜ਼ੂਰ ਕਹਿੰਦੇ ਮਾਇਆ ਜਿਹੜੀ ਨਾਗਨੀ ਹੈ ਨਾ, ਜਿਹੜੇ ਤਾਂ ਪੁੱਤਰ ਬਣ ਕੇ ਦੀ ਸੇਵਾ ਬਹੁਤ ਹੀ ਕਰਦੇ ਨੇ ਨਾ, ਉਹਨਾਂ ਨੂੰ ਇਹ ਫਿਰ ਖਾਂਦੀ ਹੈ, ਉਹਨਾਂ ਦੇ ਸੱਤਿਆਨਾਸ਼ ਕਰਦੀ ਹੈ। ਸੋ ਗੁਰਮੁਖ ਕੋਈ ਗਾਰੜੂ ਤਿੰਨ ਮਲਦਲ ਲਾਈ ਪਾਏ, ਕੋਈ ਗੁਰੂ ਕੇ ਪਿਆਰੇ ਨੇ ਜਿਨ੍ਹਾਂ ਨੇ ਗਾਰੜੂ ਮੰਤਰ ਨਾਮ ਅਭਿਆਸ ਕੀਤਾ, ਉਹਨਾਂ ਨੇ ਦਲ ਮਲਿਆ ਨਹੀਂ ਅਤੇ ਵੱਡਿਆਂ ਵੱਡਿਆਂ ਨੇ ਇਹਨੇ ਯਹਿਰ ਚੜ੍ਹਾ ਦਿੱਤੇ, ਵੱਡਿਆਂ ਵੱਡਿਆਂ ਦਾ ਨੁਕਸਾਨ ਕਰ ਦਿੱਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਦਸਣ ਵੀ ਹੋਣ ਭੁਯੰਗੰ, ਦਸਣ ਦੰਦਾਂ ਤੋਂ ਵੀ ਹੋਣ ਖਾਲੀ, ਭੁਯੰਗੰ ਜਿਹੜੀ ਸੱਪ ਹੈ ਉਹ ਖਾਲਸਾ ਜੀ ਜਿਹੜੇ ਉਹਦਾ ਮਾਰਿਆ ਹੋਇਆ ਡੰਗ ਜਿਹੜਾ ਹੈ, ਮੰਤਰੰ ਗਾਰੜੀ ਨਿਵਾਰੰ, ਗਾਰੜੀ ਮੰਤਰ ਜਿਹਨਾਂ ਦੇ ਪਾਸ ਹੈ ਉਹਨੂੰ ਯਹਿਰ ਨਿਵਿਰਤ ਹੋ ਜਾਂਦੀ, ਨਹੀਂ ਕਰੇ ਅਸਰ ਕਰ ਸਕਦੇ। ਗੁਰੂ ਕੇ ਸ਼ਬਦ ਰੂਪੀ ਜਿਹਦੇ ਕੋਲ ਗਾਰ ਨੂੰ ਮੰਤਰ ਹੈ, ਮਾਇਆ ਰੂਪੀ ਨਾਗਣੀ ਦੇ ਕਾਮ ਕ੍ਰੋਧ ਰੂਪੀ ਰੂਪੀ ਦੰਦ ਹੈ ਤੇ ਵਿਸ਼ਿਆਂ ਰੂਪੀ ਯੈਰ ਨਹੀਂ ਉਹਨਾਂ ਨੂੰ ਅਸਰ ਕਰ ਸਕਦੀ ਗੁਰੂ ਕੇ ਪਿਆਰਿਆਂ ਨੂੰ।
ਵਿਆਦ ਉਪਾੜਨ ਸੰਤੰ,
ਉਹ ਜਿਹੜੇ ਸੰਤ ਨੇ ਨਾ ਉਹ ਤਿੰਨ ਰੋਗ ਮੰਨੇ ਹੋਏ ਨੇ, ਤਿੰਨ ਤਾਪ ਹੈ ਜਿਨ੍ਹਾਂ ਨੂੰ ਅਸੀਂ ਕਈ ਵਾਰ ਅਰਦਾਸ ਕਰਨ ਲੱਗੇ ਵੀ ਬੇਨਤੀ ਦਾ ਸ਼ਬਦ ਵਰਤਦੇ ਹਾਂ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਉਹ ਜਿਹੜੇ ਤਿੰਨ ਤਾਪ ਨੇ ਨਾ ਉਹ ਹੈ ਆਦੀ ਦਾ, ਵਿਆਧੀ ਦਾ, ਉਪਾਧੀ ਦਾ। ਇਹ ਤਿੰਨ ਤਾਪ ਹਜ਼ੂਰ ਕਹਿੰਦੇ ਵਿਆਦ ਉਪਾੜਨ ਸੰਤੰ, ਜਿਹੜੇ ਸੰਤ ਨੇ ਨਾ ਆਦੀ ਵਿਆਧੀ ਉਪਾਧੀ ਤਿੰਨੇ ਤਾਪਾਂ ਨੂੰ ਉੱਟ ਸੁੱਟਦੇ ਨੇ, ਹਿਰਦੇ ਵਿੱਚੋਂ ਨਾਸ ਕਰ ਦਿੰਦੇ ਹਨ।
ਨਾਨਕ ਲਬਧ ਕਰਮਣਾ,
ਤੇ ਉਹ ਲਬਧੇ ਨੇ ਗੁਰੂ ਕੇ ਪਿਆਰੇ ਐਸੇ ਭਾਗਾਂ ਵਾਲੇ, ਗੁਰੂ ਚੰਗੇ ਕਰਮਾਂ ਵਾਲਿਆਂ ਨੂੰ, ਚੰਗੇ ਕਰਮਾਂ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੇ ਨੇ, ਤਿੰਨੇ ਹੀ ਮਿਲਦੇ। ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਕਰਨੀ, ਸਤਸੰਗਤ ਕਰਨੀ, ਇਹ ਦਾਤ ਲਬਧ ਪ੍ਰਾਪਤ ਹੁੰਦੀ ਹੈ ਜਿਹਦੇ ਵੱਡੇ ਕਰਮ ਹੋਣ। ਭਾਗਾਂ ਵਾਲੇ ਗੁਰੂ ਕੇ ਪਿਆਰਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਜਾਤ ਕਾਥ ਰਮਣੰ,
ਉਹ ਰੱਬ ਦੇ ਪਿਆਰੇ ਕਰਦੇ ਕੀ ਹੈ ਜੀ, ਕਹਿੰਦੇ ਜਾਤ ਕਾਥ ਰਮਣੰ, ਜਿੱਥੇ ਕਿੱਥੇ ਵਾਹਿਗੁਰੂ ਪਰਮੇਸ਼ੁਰ ਜੇ ਰਮਣ ਸੁੰਦਰ ਹੈ ਨਾ, ਉਹਦਾ ਰਮਣ ਉਚਾਰਨ ਕਰਦੇ ਰਹਿੰਦੇ ਹਨ ਹਰ ਵੇਲੇ। ਵਾਹਿਗੁਰੂ ਪਰਮੇਸ਼ੁਰ ਦਾ ਕੀਰਤਨ ਭਗਤੀ ਕਰਦੇ, ਜਿੱਥੇ ਕਿੱਥੇ ਵੇਖੋ ਉੱਥੇ ਵਾਹਿਗੁਰੂ ਦਾ ਚਿੰਤਨ ਕਰਦੇ ਰਹਿੰਦੇ ਹਨ। ਭਾਈ ਰਣਧੀਰ ਸਿੰਘ ਸਾਹਿਬ ਜੀ ਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ, ਉਹਨਾਂ ਦਾ ਨਾਰੰਗਵਾਲ ਜ਼ਿਲ੍ਹੇ ਲੁਧਿਆਣੇ 'ਚ ਨਗਰ ਹੈ। ਹਰ ਸਾਲ ਵੱਡੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਹਰ ਸਾਲ ਜਥਾ ਉੱਥੇ ਜਾਇਆ ਕਰਦਾ, ਨਾਰੰਗਵਾਲ ਹੈ। ਸੋ ਗਰੇਵਾਲ ਪਰਿਵਾਰ ਉੱਥੇ ਰਹਿੰਦਾ, ਉਹ ਮਹਾਂਪੁਰਖਾਂ ਨੂੰ ਲਿਜਾਇਆ ਕਰਦਾ ਸੀ। ਸੋ ਖਾਲਸਾ ਜੀ, ਉਹ ਭਾਈ ਰਣਧੀਰ ਸਿੰਘ ਸਾਹਿਬ ਜੀ ਦਾ ਨਗਰ ਹੈ। ਉਹ ਕਿਤੇ ਜਾਣਾ ਸੀ, ਉਹਨਾਂ ਦੂਰ ਟ੍ਰੇਨ 'ਤੇ ਬੈਠ ਕੇ ਗੱਡੀ 'ਤੇ ਲੁਧਿਆਣਿਓਂ ਗੱਡੀ ਪਕੜਨੀ ਸੀ। ਜਦ ਉਹ ਸਟੇਸ਼ਨ 'ਤੇ ਆਪਣੇ ਸਾਥੀਆਂ ਸਮੇਤ ਆਏ, ਪਤਾ ਲੱਗਾ ਵੀ ਇੱਕ ਘੰਟਾ ਗੱਡੀ ਲੇਟ ਹੈ। ਕਹਿੰਦੇ ਗੁਰਮੁਖੋ, ਜਿੱਥੇ ਪਾਸੇ ਜੇ ਹੋ ਕੇ ਰੌਲਾ ਗੌਲਾ ਨਾ ਹੋਵੇ ਸਟੇਸ਼ਨ 'ਤੇ, ਵਿਛਾਓ ਕੱਪੜੇ 'ਤੇ ਕੱਢੋ ਸਾਜ, ਉੱਥੇ ਹੀ ਖਾਲਸਾ ਜੀ ਘੰਟਾ ਕੀਰਤਨ। ਕਹਿੰਦੇ ਘੰਟੇ ਖਲੋਤੇ ਰਹਾਂਗੇ, ਘੰਟਾ ਸਮਾਂ ਬਰਬਾਦ ਕਰਾਂਗੇ, ਲਿਆਓ ਕੀਰਤਨ ਕਰੀਏ। ਉੱਥੇ ਹੀ ਕੀਰਤਨ ਕਰਨ ਲੱਗ ਪਏ ਗੁਰੂ ਕੇ ਪਿਆਰੇ। ਇਹ ਹੈ ਖਾਲਸਾ ਜੀ, ਇਹਨਾਂ ਰੂਹ ਦੀ ਖੁਰਾਕ ਹੀ ਕੀਰਤਨ ਬਣਿਆ ਹੋਇਆ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਜਾਤ ਕਥ ਰਮਣ, ਜਿੱਥੇ ਕਿੱਥੇ ਵਾਹਿਗੁਰੂ ਦਾ ਜਾਸੀ ਰਮਣ ਉਚਾਰਨ ਕਰਦੇ ਰਹਿੰਦੇ ਹਨ।
ਸਰਣੰ ਸਰਬੱਤਰ ਜੀਅਣ,
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸਰਬੱਤਰ ਜੀਅਣ, ਸਭ ਜੀਆਂ ਨੂੰ ਸ਼ਰਨ ਦੇਣ ਵਾਲਾ, ਓਟ ਆਸਰਾ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਕੀਰਤਨ ਜਸ ਕਰਦੇ ਰਹਿੰਦੇ ਨੇ, ਉਸ ਮਾਲਕ ਦਾ ਜਸ ਰਮਣ ਉਚਾਰਨ ਕਰਦੇ ਰਹਿੰਦੇ ਨੇ ਜਿਹੜਾ ਸਰਬੱਤਰ ਜੀਵਨ ਹੈ, ਸਭ ਜੀਵਾਂ ਨੂੰ ਸਰਨ ਓਟ ਆਸਰਾ ਦੇਣ ਵਾਲਾ ਹੈ।
ਤਤ ਲਗਣੰ ਪ੍ਰੇਮ ਨਾਨਕ,
ਧੰਨ ਗੁਰੂ ਅਰਜਨ ਸਾਹਿਬ ਜੀ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ, ਤਤ ਲਗਣੰ ਪ੍ਰੇਮ ਨਾਨਕ, ਪ੍ਰੇਮ ਸਾਡਾ ਤਾਂ ਭਾਈ ਉਸ ਮਾਲਕ ਨਾਲ ਪ੍ਰੇਮ ਲੱਗਾ, ਤਤ ਤਿਸ ਦੇ ਨਾਲ, ਜਿਹੜਾ ਮਾਲਕ ਹੈ ਨਾ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੰਤ ਭਗਤ ਜਿੱਥੇ ਕਿੱਥੇ ਸਰਬ ਵਿਆਪਕ ਜਾਣ ਕੇ ਉਹਦਾ ਜਸ ਉਚਾਰਦੇ ਨੇ, ਤਤ ਲਗਣੰ ਪ੍ਰੇਮ ਨਾਨਕ, ਸਾਡਾ ਤਾਂ ਭਾਈ ਤਤ ਤਿਸ ਮਾਲਕ ਨਾਲ ਪ੍ਰੇਮ ਲੱਗਾ ਹੋਇਆ, ਉਸ ਮਾਲਕ ਦੀ ਭਾਉ ਭਗਤੀ ਕਰਦੇ ਰਹਿੰਦੇ ਹਾਂ, ਤੇ ਤੁਸੀਂ ਵੀ ਕਰਿਆ ਕਰੋ।
ਪ੍ਰਸਾਦੰ ਗੁਰ ਦਰਸਨ,
ਜੇ ਗੁਰੂ ਦੀ ਪ੍ਰਸਾਦ ਕਿਰਪਾ ਪ੍ਰਾਪਤ ਹੋ ਜਾਵੇ ਨਾ, ਗੁਰੂ ਕੀ ਕਿਰਪਾ ਹੋ ਜਾਵੇ ਤਾਂ ਉਸ ਮਾਲਕ ਵਾਹਿਗੁਰੂ ਪਰਮੇਸ਼ੁਰ ਦੇ ਦਰਸ਼ਨ ਹੈ, ਦਰਸ਼ਨ ਪ੍ਰਾਪਤ ਹੋ ਜਾਂਦੇ ਨੇ ਦਰਸ਼ਨ, ਜੇ ਗੁਰੂ ਕਿਰਪਾ ਕਰ ਦੇਵੇ। ਭਿੱਖਾ ਭੱਟ ਨੇ ਤਾਂ ਹੀ ਬਚਨ ਕਹੇ ਸੀ ਵੀ ਕਹਿਣ ਲੱਗੇ ਉਹ ਕੌਣ ਲੋਕ ਨੇ ਜਿਹੜੇ ਗੁਰੂ ਨੂੰ ਅਤੇ ਹਰੀ ਨੂੰ ਵੱਖੋ ਵੱਖਰਾ ਸਮਝਦੇ ਹਨ। ਕਹਿੰਦੇ ਜੇ ਹਰੀ ਰੁੱਸ ਜਾਵੇ ਨਾ, ਹਰੀ ਰੁੱਸ ਜਾਵੇ ਅਤੇ ਗੁਰੂ ਕਿਰਪਾ ਕਰਕੇ ਮਿਲਾਪ ਕਰਵਾ ਦਿੰਦੇ ਨੇ, ਸਤਿਗੁਰੂ ਪਰਮੇਸ਼ੁਰ ਨਾਲ ਜੋੜ ਦਿੰਦੇ ਹਨ, ਅਤੇ ਦੁਹਾਈ ਰੱਬ ਦੀ ਜੇ ਕਿਤੇ ਗੁਰੂ ਰੁੱਸ ਗਿਆ ਨਾ, ਕਹਿੰਦੇ ਕੋਈ ਥਾਂ ਨਹੀਂ, ਕੋਈ ਮਿਲਾਪ ਦੀ ਸਾਂਝ ਪਵਾਉਣ ਵਾਲਾ ਵੀ ਨਹੀਂ ਕੋਈ ਹੋ ਸਕੇਗਾ। ਭੀਖਾ ਤੇ ਨਰ ਕੌਣ ਹੈ, ਜੋ ਗੁਰ ਕੋ ਕਹਿਤੇ ਔਰ, ਹਰ ਰੂਠੇ ਗੁਰ ਮੇਲਤਾ, ਗੁਰ ਰੂਠੇ ਨਹੀਂ ਠੌਰ। ਜੇ ਗੁਰੂ ਰੁੱਸ ਗਿਆ ਤਾਂ ਮਿਲਾਪ ਕੌਣ ਕਰਵਾਵੇਗਾ, ਗੁਰੂ ਤਾਂ ਪਿਆਰ ਦੀ ਸਾਂਝ ਪਵਾਉਣ ਵਾਲਾ, ਨਿਰੰਕਾਰ ਨਾਲ ਜੋੜਨ ਵਾਲਾ ਹੈ। ਸੋ ਹਜ਼ੂਰ ਇਸੇ ਤਰ੍ਹਾਂ ਫਰਮਾਉਂਦੇ ਹਨ,
ਤਤ ਲੱਗਣੰ ਪ੍ਰੇਮ ਨਾਨਕ,
ਉਹ ਤਤ ਤਿਸ ਮਾਲਕ ਨਾਲ ਸਾਡਾ ਪ੍ਰੇਮ ਲੱਗਾ ਹੋਇਆ। ਪ੍ਰਸਾਦੰ ਗੁਰ ਦਰਸਨ ਹੈ, ਉਹ ਪ੍ਰਸਾਦ ਜਦ ਕਿਰਪਾ ਹੁੰਦੀ ਨਾ ਗੁਰ ਚੇਤਨ ਸਰੂਪ ਵਾਹਿਗੁਰੂ ਸਤਿਗੁਰੂ ਦੀ, ਤਾਂ ਵਾਹਿਗੁਰੂ ਪਰਮੇਸ਼ੁਰ ਦਰਸ਼ਨ ਹੋ ਜਾਂਦੇ ਨੇ, ਸਾਕਾਰ ਦਰਸ਼ਨ ਹੋ ਜਾਂਦੇ ਨੇ ਮਾਲਕ ਦੇ।
ਚਰਨਾਰ ਬਿੰਦ ਮਨ ਵਿਦਿਅੰ,
ਜਿਨ੍ਹਾਂ ਗੁਰੂ ਕੇ ਪਿਆਰੇ ਸੰਤਾਂ ਭਗਤਾਂ ਦਾ ਚਰਨਾਰ ਬਿੰਦ ਮਨ ਵਿਦਿਅੰ, ਵਾਹਿਗੁਰੂ ਦੇ ਚਰਨਾਰਬਿੰਦ ਹੁੰਦਾ ਕਵਲ ਸਰੀਖੇ ਚਰਨ, ਕਵਲ ਸਰੀਖੇ ਚਰਨਾਂ ਨਾਲ ਮਨ ਜਿਨ੍ਹਾਂ ਦਾ ਵਿੰਨਿਆ ਗਿਆ ਹੈ
ਸਰਬ ਕੁਸਲਣ ਹੈ,
ਉਹਨਾਂ ਨੂੰ ਸਰਬ ਕੁਸਲਣ ਹੈ, ਸਰਬ ਸਾਰੇ ਕੁਸਲ ਸੁੱਖ ਸਿੱਧਿਅੰ ਪ੍ਰਾਪਤ ਹੋ ਗਏ ਹਨ। ਸਿੱਧਿਅੰ ਸਰਬ ਕੁਸਲਣ ਹੈ, ਕੁਸਲ ਨਾਮ ਹੁੰਦਾ ਸੁੱਖ ਸਰੂਪ ਦਾ, ਸੁੱਖਾਂ ਦੇ ਥਾਂ ਦਾ, ਸੁੱਖਾਂ ਦਾ। ਉਹਨਾਂ ਨੂੰ ਸਾਰੇ ਸੁੱਖਾਂ ਦੇ ਸਾਧਨ ਪ੍ਰਾਪਤ ਹੋ ਗਏ ਜਿਨ੍ਹਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਸਿੱਧਿਅੰ ਪ੍ਰਾਪਤ ਹੋ ਗਿਆ।
ਗਾਥਾ ਗਾਵੰਤ ਨਾਨਕ,
ਹਜ਼ੂਰ ਕਹਿੰਦੇ ਨੇ ਇਹ ਗਿਆਨ ਦੇ ਥਾਂ ਦੇਣ ਵਾਲੀ ਗਾਥਾ ਦੀ ਅੰਮ੍ਰਿਤ ਰੂਪ ਬਾਣੀ ਨੂੰ ਜਿਹੜੇ ਗਾਉਂਦੇ ਹਨ,
ਭਵਯੰ ਪਰਾ ਪੂਰਬਣ,
ਉਹ ਭਵਯੰ ਉਹ ਗੁਰੂ ਕੇ ਪਿਆਰੇ ਭਾਗਾਂ ਵਾਲੇ ਨੇ, ਪਰਾ ਪੂਰਬ ਉਤਕ੍ਰਿਸ਼ਟ ਵੱਡੇ ਭਾਰੀ, ਪੀੜ੍ਹੀ ਦਰ ਪੀੜ੍ਹੀ ਉਹਨਾਂ ਨੇ ਕਹਿੰਦੇ ਵੱਡੇ ਪੁੰਨ ਕੀਤੇ ਹੋਏ ਨੇ ਗੁਰੂ ਕੇ ਪਿਆਰਿਆਂ ਨੇ, ਉਤਕ੍ਰਿਸ਼ਟ ਵੱਡਾ ਭਾਰੀ ਪੁੰਨ। ਅਤੇ ਭਵਯੰਗ ਨਾਮ ਹੁੰਦਾ ਚਤਰ ਦਾ, ਉਹ ਹੀ ਚਤਰ ਪੁਰਸ਼ ਨੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਉੱਤਰੋ ਉੱਤਰੀ ਪੀੜ੍ਹੀ ਦਰ ਪੀੜ੍ਹੀ। ਅਤੇ ਭਵਯੰਗ ਨਾਮ ਹੁੰਦਾ ਪ੍ਰਗਟ ਦਾ, ਉਹਨਾਂ ਨੇ ਪ੍ਰਗਟ ਕਰ ਲਿਆ ਗੁਰੂ ਕੇ ਪਿਆਰਿਆਂ ਨੇ ਪਰਮੇਸ਼ਰ ਨੂੰ, ਜਿਹੜੇ ਪੀੜ੍ਹੀ ਦਰ ਪੀੜ੍ਹੀ ਪਰਾ ਪੂਰਬਲਾ ਜਿਨ੍ਹਾਂ ਨੇ ਪੂਰਬਲੇ ਕਰਮਾਂ ਦਾ ਸਦਕਾ ਉਤਕ੍ਰਿਸ਼ਟ ਵੱਡੇ ਭਾਰੀ ਪੁੰਨ ਕੀਤੇ ਜਿਨ੍ਹਾਂ ਦੇ ਅੱਗੇ ਆਏ ਨੇ, ਉਹਨਾਂ ਨੇ ਮੇਰੇ ਉਹਨਾਂ ਨੇ ਚਤੁਰ ਸਰੂਪ ਵਾਲਿਆਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ ਭਾਗਾਂ ਵਾਲਿਆਂ ਨੇ।
ਸੁਭ ਬਚਨ ਰਮਣ,
ਇਸ ਕਰਕੇ ਭਾਈ ਸ੍ਰੇਸ਼ਟ ਬਚਨ ਜਿਹੜੇ ਰਮਣ ਉਚਾਰਨ ਕਰੀਏ,
ਗਵਣ ਸਾਧ ਸੰਗੇਣ ਉਦਰਣ,
ਤੇ ਹਜ਼ੂਰ ਕਹਿੰਦੇ ਜਿਹੜੇ ਨੇ ਸ਼ੁੱਧ ਬਚਨ ਨਾ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ੍ਰੇਸ਼ਟ ਬਚਨ, ਉਹ ਰਮਣ ਉਚਾਰਨ ਕਰਿਆ ਕਰੀਏ। ਤੇ ਗਵਣ ਸਾਧ ਸੰਗੇਣ ਨਾਨਕ, ਤੇ ਗਵਣ ਨਾਮ ਚੱਲੀਏ ਗੁਰੂ ਕੀ ਸਾਰ ਸੰਗਤ ਦੇ ਵਿੱਚ, ਗੁਰੂ ਕੀ ਸਾਧ ਸੰਗਤ ਕਰਿਆ ਕਰੀਏ। ਸਾਧ ਸੰਗੇਣ ਉਦਰਣ ਹੈ, ਗੁਰੂ ਕੀ ਸਾਧ ਸੰਗਤ ਵਿੱਚ ਕਰਾਂਗੇ ਨਾ ਜਾਵਾਂ ਗਵਣ ਨਾਮ ਚੱਲਣ ਦਾ, ਗਵਣ ਚੱਲਣਾ ਕਰੀਏ, ਮਿਲੀਏ ਚੱਲ ਕੇ ਗੁਰੂ ਕੀ ਸਾਧ ਸੰਗੇਣ ਸੰਗਤ ਦੇ ਤਾਂ ਹੀ। ਜਦੋਂ ਗੁਰੂ ਕੀ ਸੰਗਤ ਵਿੱਚ ਆਵਾਂਗੇ ਫਿਰ ਉਦਰਣ ਹੈ, ਕਲਿਆਣ ਦੇ ਸਹਿਤ ਹੋ ਜਾਵਾਂਗੇ, ਭਲਾ ਹੋ ਜਾਵੇਗਾ ਗੁਰੂ ਕੀ ਕਿਰਪਾ ਨਾਲ।
ਸੰਸਾਰ ਸਾਗਰ ਨਾਨਕ,
ਹਜ਼ੂਰ ਕਹਿੰਦੇ ਸੰਸਾਰ ਜਿਹੜਾ ਸਾਗਰ ਸਮੁੰਦਰ ਹੈ ਨਾ, ਪੈਦਾਇਕ
ਪੁਨਰਪ ਜਨਮ ਨਾ ਲੱਭਿਆ,
ਇਹ ਪੁਨਰ ਅਪੀ ਪੁਨਰ ਨਾ ਹੁੰਦਾ ਵਾਰ ਵਾਰ, ਅਪੀ ਨਿਸ਼ਚੇ ਕਰਕੇ, ਪੁਨਰਪ ਵਾਰ ਵਾਰ ਨਿਸ਼ਚੇ ਨਾਲ, ਨਾ ਲੱਭਿਆ ਤੇ ਜਨਮ ਨਾ ਲੱਭਿਆ ਤੇ ਜਨਮ ਨਹੀਂ ਲੱਭੇਗਾ, ਪ੍ਰਾਪਤ ਨਹੀਂ ਹੋਵੇਗਾ, ਵਾਰ ਵਾਰ ਨਹੀਂ ਜੰਮਣਾ ਪਵੇਗਾ, ਵਾਰ ਵਾਰ ਨਹੀਂ ਮਰਨਾ ਪਵੇਗਾ, ਐਸੀ ਗੁਰੂ ਕੀ ਕਿਰਪਾ ਹੋ ਜਾਵੇਗੀ, ਮੁਕਤ ਹੋ ਜਾਵਾਂਗੇ।
ਵੇਦ ਪੁਰਾਣ ਸ਼ਾਸਤਰ ਵਿਚਾਰ,
ਉਹ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਕੈਸਾ ਜਿਹਨੂੰ ਵੇਦ ਸ਼ਾਸਤਰ ਵੀ ਬਿਆੰਤ 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 ਕੋ ਕ੍ਰੰਤ ਪਾਠ ਪੇਖੀ ਹੈ। ਸੋ ਜਿਹਨੂੰ ਖਾਲਸਾ ਜੀ ਵੇਦ ਪੁਰਾਣ ਸ਼ਾਸਤਰ ਵਿਚਾਰੰ, ਚਾਰੇ ਵੇਦ ਜਿਹੜੇ ਨੇ ਉਹ ਵੀ ਉਹਦੀਆਂ ਜਿਹੜੀਆਂ 1,00,000 ਸੁਰਤੀ ਹੈ, 80,000 ਸੁਰਤੀ ਕਰਮਕਾਂਡ ਦਾ ਕਥਨ ਕਰਦੀ ਹੈ, 16,000 ਸੁਰਤੀ ਨਾਨਾ ਉਪਾਸ਼ਨਾ ਦਾ, 4,000 ਸੁਰਤੀ ਗਿਆਨ ਦਾ ਕਥਨ ਕਰਦੀ ਹੈ। ਵੇਦ ਸ਼ਾਸਤਰ ਵੀ ਜਿਸ ਨੂੰ ਬਿਆੰਤ ਬਿਆੰਤ ਕਰਕੇ ਕਹਿੰਦੇ ਨੇ, 18 ਪ੍ਰਾਣ ਵੀ ਜਿਸ ਮਾਲਕ ਪਰਮੇਸ਼ਰ ਦਾ ਕੀਰਤਨ ਜਸ ਗਾਉਂਦੇ ਹਨ, ਸ਼ਾਸਤਰ ਅਤੇ ਵੇਦ ਆਦਿਕ ਅਤੇ ਪ੍ਰਾਣ ਆਦਿਕ ਇਹ ਪੜ੍ਹਨ ਦਾ ਕੀ ਲਾਭ ਹੈ, ਜੇ ਉਹਦੀ ਵਿਚਾਰ ਕਰਨ ਦਾ ਕੀ ਲਾਭ ਹੈ, ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਨਹੀਂ। ਭਾਗਾਂ ਵਾਲੇ ਨੇ ਜਿਨ੍ਹਾਂ ਨੇ ਵੇਦਾਂ ਸ਼ਾਸਤਰਾਂ ਦਾ ਅਧਿਐਨ ਕਰਕੇ ਵਿਚਾਰ ਕੀਤੀ ਇਸ ਨਿਰਣੇ ਤੇ ਪਹੁੰਚ ਕੇ,
ਏਕੰਕਾਰ ਨਾਮ ਉਰ ਧਾਰਨ,
ਇੱਕ ਵਾਹਿਗੁਰੂ ਪਰਮੇਸ਼ਰ ਜਿਹੜਾ ਨਿਰਾਕਾਰ ਹੈ, ਏਕੰਕਾਰ ਸ਼ੁੱਧ ਪਰਮੇਸ਼ਰ ਨਿਰੰਕਾਰ ਹੈ, ਉਸ ਨੂੰ ਹਿਰਦੇ ਹਿਰਦੇ ਦੇ ਅੰਦਰ ਜਿਹਨਾਂ ਤਾਰ ਟਿਕਾ ਲੈਣਾ ਕੀਤਾ ਹੈ, ਉਹਨਾਂ ਦੇ ਪੜ੍ਹੇ ਹੋਏ ਵੇਦ ਸ਼ਾਸਤਰ ਸਫਲੇ ਨੇ। ਜੇ ਪੜ੍ਹ ਪੜ੍ਹ ਕੇ ਤੇ ਐਵੇਂ ਲੜਾਈਆਂ ਝਗੜੇ ਪਾ ਛੱਡੇ ਤੇ ਕਾਹਦਾ ਵੇਦ ਪਾਠੀ ਹੈ, ਨਹੀਂ ਜਿਨ੍ਹਾਂ ਨੇ ਗਿਆਨ ਹਾਸਲ ਕੀਤਾ ਹੈ, ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਅੰਤਾ ਕਰਨ ਵਿੱਚ ਟਿਕਾ ਲਿਆ ਹੈ, ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ 'ਚ ਧਾਰ ਲੈਣਾ ਕੀਤਾ
ਹੈ। ਸਮੂਹ ਸਗਲ ਉਦਾਹਰਨ,
ਹਜ਼ੂਰ ਕਹਿੰਦੇ ਸਮੂਹ ਕੁਲਾਂ ਨੂੰ ਉਹ ਗੁਰੂ ਕੇ ਪਿਆਰੇ ਉਧਾਰ ਲੈਂਦੇ ਨੇ, ਕਲਿਆਣ ਦੇ ਸਹਿਤ ਕਰ ਲੈਂਦੇ ਹਨ, ਉਹਨਾਂ ਦੇ ਤਰਨ ਵਿੱਚ ਤਾਂ ਸੰਸਾ ਹੀ ਕੋਈ ਨਹੀਂ, ਆਪਣੀਆਂ ਕੁਲਾਂ ਵੀ ਤਾਰ ਲੈਂਦੇ ਹਨ।
ਬੜਭਾਗੀ ਨਾਨਕ ਕੋ ਤਾਰਨ,
ਸੱਚੇ ਪਾਤਸ਼ਾਹ ਤਾਂ ਫਿਰ ਬਹੁਤ ਗਿਣਤੀ ਦੇ ਹੋਣਗੇ, ਹਜ਼ੂਰ ਕਹਿਣਗੇ ਨਹੀਂ, ਬੜਭਾਗੀ ਨਾਨਕ ਕੋ ਤਾਰਨ, ਕੋਈ ਵਿਰਲੇ ਵਿਰਲੇ ਨੇ, ਕੋਟਨ ਮੈਂ ਨਾਨਕ ਕਹੁ ਨਾਰਾਇਣ ਜੇ ਚੀਤ, ਐਸੀ ਅਵਸਥਾ ਨੂੰ ਪ੍ਰਾਪਤ ਹੋਣ ਵਾਲੇ ਵੱਡੇ ਭਾਗਾਂ ਵਾਲੇ ਕੋ ਤਾਰਨ, ਸਭ ਨੂੰ ਤਾਰ ਲੈਂਦੇ ਨੇ, ਅਤੇ ਕੋਈ ਕੋਈ ਹੈ ਜਿਹੜੇ ਇਸ ਮੰਜ਼ਿਲ 'ਤੇ ਪਹੁੰਚਦੇ ਨੇ ਅਤੇ ਉਰੇ ਹੀ ਰਹਿ ਜਾਂਦੇ ਹਨ, ਕੋਈ ਭਾਗਾਂ ਵਾਲੇ ਉਸ ਮੰਜ਼ਿਲ 'ਤੇ ਪਹੁੰਚਣੇ ਨਿਸ਼ਾਨੇ 'ਤੇ।
ਸਿਮਰਨ ਗੋਬਿੰਦ ਨਾਮ,
ਭਾਈ ਸਿਮਰਨ ਯਾਦ ਕਰਿਆ ਕਰੋ ਗੋਬਿੰਦ ਪਰਮੇਸ਼ਰ ਦੇ ਨਾਮ ਦੇ ਤਾਂ ਹੀ,
ਉਧਰਨ ਕੁਲ ਸਮੂਹ,
ਤੁਹਾਡੀ ਵੀ ਸਮੂਹ ਕੁਲ ਜਿਹੜੀ ਹਜ਼ੂਰ ਕਹਿਣਗੇ ਉਧਰ ਜਾਵੇਗੀ, ਕਲਿਆਣ ਦੇ ਸਹਿਤ ਹੋ ਜਾਵੇਗੀ, ਤੁਸੀਂ ਵੀ ਉਸ ਮਾਲਕ ਪਰਮੇਸ਼ਰ ਦਾ ਚਿੰਤਨ ਕਰਿਆ ਕਰੋ।
ਲਭਦਿਆਂ ਸਾਧ ਸੰਗੇਣ ਨਾਨਕ,
ਉਹ ਲੱਭ ਪੈਂਦਾ ਮੇਰਾ ਵਾਹਿਗੁਰੂ ਪਰਮੇਸ਼ਰ ਗੁਰੂ ਕੀ ਸਾਧ ਸੰਗਤ ਵਿੱਚੋਂ, ਗੁਰੂ ਕੀ ਸੰਗਤ ਵਿੱਚੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ।
ਵਡਭਾਗੀ ਭੇਟ ਅੰਤ ਦਰਸ਼ਨ ਹੈ,
ਜਦੋਂ ਵੱਡੇ ਭਾਗ ਹੁੰਦੇ ਨੇ ਗੁਰੂ ਕੇ ਪਿਆਰਿਆਂ ਦੇ ਤਾਂ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਭੇਟਾਂਤ ਪ੍ਰਾਪਤ ਹੋ ਜਾਂਦੇ ਹਨ। ਵੱਡੇ ਭਾਗਾਂ ਵਾਲਿਆਂ ਨੂੰ ਉਸ ਵਾਹਿਗੁਰੂ ਦੇ ਜਿਹੜੇ ਦਰਸ਼ਨ ਨੇ ਸਰੂਪ ਦੇ, ਉਹ ਭੇਟਾਂਤ ਪ੍ਰਾਪਤ ਹੁੰਦੇ ਹਨ। ਉਦੋਂ ਮੇਰਾ ਵਾਹਿਗੁਰੂ ਪਰਮੇਸ਼ਰ ਭੇਟ ਪ੍ਰਾਪਤ ਹੁੰਦਾ ਹੈ, ਜਦੋਂ ਗੁਰੂ ਕੀ ਕਿਰਪਾ ਦੇ ਉਹ ਪਾਤਰ ਬਣ ਜਾਂਦੇ ਨੇ, ਪਰਮੇਸ਼ਰ ਦਾ ਸਿਮਰਨ ਕਰਦੇ ਹਨ।
ਸਰਬ ਦੋਖ ਪਰਮ ਤਿਆਗੀ,
ਉਹ ਵਾਹਿਗੁਰੂ ਪਰਮੇਸ਼ਰ ਕੈਸਾ, ਸਰਬ ਦੋਖ ਪਰਮ ਤਿਆਗੇ, ਸਰਬ ਸਾਰੇ ਦੋਸ਼ਾਂ ਨੂੰ ਪਰੇ ਤਿਆਗ ਦਿੰਦੇ ਨੇ ਗੁਰੂ ਕੇ ਪਿਆਰੇ ਵਾਹਿਗੁਰੂ ਦਾ ਸਿਮਰਨ ਭਜਨ ਕਰਨ ਵਾਲੇ। ਜਿੰਨੇ ਦੋਸ਼ ਨੇ ਨਾ, ਜਿੰਨੇ ਔਗਣ ਹਿਰਦੇ ਦੇ ਵਿਕਾਰ ਨੇ, ਉਹਨਾਂ ਨੂੰ ਪਰਮ ਤਿਆਗੀ ਪਰ ਵਿਸ਼ੇਸ਼ ਤੌਰ 'ਤੇ ਤਿਆਗ ਕਰਦੇ ਨੇ, ਵਿਸਰਜਨ ਕਰ ਦਿੰਦੇ ਨੇ। ਕੋਈ ਦੋਸ਼ ਨੇੜੇ ਨਹੀਂ ਆਉਣ ਦਿੰਦੇ, ਕੋਈ ਔਗਣ ਵਿਕਾਰ ਫੁਰਨੇ ਕਰੇ ਫੁਰਨ ਨਹੀਂ ਦਿੰਦੇ।
ਸਰਬ ਧਰਮ ਦਿਰੜੰਤਣ ਹੈ,
ਅਤੇ ਸਾਰੇ ਧਰਮਾਂ 'ਚੋਂ ਧਰਮ ਸ੍ਰੇਸ਼ਟ ਕਿਹੜਾ ਹੈ? ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਹੈ। ਸਰਬ ਧਰਮਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੋ ਵਾਹਿਗੁਰੂ ਦੀ ਪ੍ਰਾਪਤੀ ਦੇ ਨੇਕ ਕਰਮ ਕਰਦੇ ਨੇ, ਅਤੇ ਸਾਰੇ ਧਰਮਾਂ 'ਚੋਂ ਸ਼੍ਰੋਮਣੀ ਧਰਮ ਕਿਹੜਾ? ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ। ਸੋ ਖਾਲਸਾ ਜੀ, ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਭਰਮਾਂ ਤੋਂ ਵਹਿਮਾਂ ਤੋਂ ਮੁਕਤ ਹੋ ਕਰਕੇ ਵਾਹਿਗੁਰੂ ਦਾ ਭਜਨ ਜਿਨ੍ਹਾਂ ਨੇ ਕੀਤਾ ਨਾ, ਉਹਨਾਂ ਨੂੰ ਅਟਲ ਧਰਮ ਦੀ ਪ੍ਰਾਪਤੀ ਹੋਈ ਹੈ। ਸਾਰੇ ਧਰਮਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਜਿਹੜਾ ਸੰਸਾਰ ਜਿਹੜਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ, ਉਹਨਾਂ ਗੁਰੂ ਕੇ ਪਿਆਰ ਨੇ ਦ੍ਰਿੜੰਤਣਾ ਹੈ, ਦ੍ਰਿੜ ਕਰ ਲੈਣਾ ਕੀਤਾ।
ਲਭ ਦੇਣ ਸਾਧ ਸੰਗੇਣ ਨਾਨਕ,
ਹਜ਼ੂਰ ਕਹਿੰਦੇ ਲਭ ਦੇਣ ਸਾਧ ਸੰਗੇਣ, ਉਹ ਲੱਭਦਾ ਪਰਮੇਸ਼ਰ ਗੁਰੂ ਕੀ ਸਾਧ ਸੰਗਤ ਵਿੱਚੋਂ। ਕਿੰਨੀ ਵਾਰ ਹਜ਼ੂਰ ਇਹ ਪੱਕੀ ਕਰ ਰਹੇ ਨੇ ਵੀ ਹਰ ਵਸਤੂ ਵਾਹਿਗੁਰੂ ਦੇ ਸਿਮਰਨ ਵਾਲੀ, ਗੁਰਸਿੱਖਾਂ ਦੀ, ਗੁਰੂ ਕੇ ਸਾਧੂਆਂ ਦੀ ਸੰਗਤ ਵਿੱਚੋਂ ਮਿਲਦੀ ਹੈ, ਸੰਗਤ ਕਰਿਆ ਕਰੋ। ਉਹ ਲੱਭਦੀ ਹੈ ਖਾਲਸਾ ਜੀ ਭਗਤੀ ਗੁਰੂ ਕੀ ਸਾਧ ਸੰਗਤ ਵਿੱਚੋਂ।
ਨਾਨਕ ਮਸਤਕ ਲਿਖਿਆਣਾ ਹੈ,
ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਲਿਖਣਾ ਹੈ, ਮੱਥੇ 'ਤੇ ਲੇਖ ਲਿਖਿਆ ਹੋਇਆ ਹੈ, ਮੱਥੇ 'ਤੇ ਲਿਖਿਆ ਹੋਇਆ ਨਾ ਲੇਖ, ਅਤੇ ਪੂਰਵਲੇ ਕਰਮ ਜਿਨ੍ਹਾਂ ਦੇ ਪ੍ਰਗਟ ਹੋ ਗਏ ਨੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਉਹਨਾਂ ਤੇ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਹੋਇਓ ਹੈ ਹੋ ਵੰਤੋ,
ਹੇ ਸੱਚੇ ਪਾਤਸ਼ਾਹ ਦਾ ਸਰੂਪ ਕਿਹੋ ਜਿਹਾ, ਕਿਰਪਾ ਕਰਕੇ ਦੱਸੋ ਜੀ। ਸਮਾਪਤੀ ਕਰ ਰਹੇ ਨੇ ਸਤਿਗੁਰੂ ਜੀ, ਹੋਇਓ ਹੈ ਹੋ ਵੰਤੋ, ਹੇ ਭਾਈ ਹੋਇਆ ਉਹ ਪਿਛਲੇ ਸਮੇਂ ਵਿੱਚ ਵੀ, ਜਿਸ ਨੂੰ ਆਦਿ ਸੱਚ ਕਹਿੰਦੇ ਹੈ, ਅਤੇ ਹੈ ਮੌਜੂਦਾ ਸਮੇਂ 'ਚ, ਅਤੇ ਹੋਵੰਤੋ ਹੋਵੇਗਾ ਆਉਣ ਵਾਲੇ ਸਮੇਂ 'ਚ। ਤਿੰਨਾਂ ਸਮੇਂ 'ਚ, ਭੂਤ ਭਵਿੱਖ ਅਤੇ ਵਰਤਮਾਨ, ਤਿੰਨਾਂ ਕਾਲਾਂ 'ਚ ਵਾਹਿਗੁਰੂ ਪਰਮੇਸ਼ਰ ਹੈ। ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਹੋਇਓ ਹੈ ਹੋਵੰਤੋ, ਹੈ ਪਿਛਲੇ ਸਮੇਂ 'ਚ ਹੋਇਆ ਅਤੇ ਹੁਣ ਹੈ, ਅਤੇ ਹੋਵੰਤੋ ਹੋਵੇਗਾ ਆਉਣ ਵਾਲੇ ਸਮੇਂ 'ਚ। ਉਹ ਸਦਾ ਕਾਇਮ ਰਹਿਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ
ਹਰਨ ਭਰਨ ਸੰਪੂਰਨ ਹੈ,
ਅਤੇ ਕਰਦਾ ਕੀ ਹੈ ਜੀ? ਕਹਿੰਦੇ ਹਰਨ ਭਰਨ ਸੰਪੂਰਨ ਹੈ, ਜਿਹੜੇ ਹਰਨ ਖਾਲੀ ਹੈ ਨਾ, ਉਹਨਾਂ ਨੂੰ ਭਰ ਦਿੰਦਾ, ਸੰਪੂਰਨ ਭਰ ਦਿੰਦਾ ਮੇਰਾ ਵਾਹਿਗੁਰੂ। ਅਤੇ ਜਿਹੜੇ ਭਰੇ ਹੋਏ ਮਾਣ ਕਰ ਲੈਣ ਵੀ ਸਾਡੇ ਵਰਗਾ ਕੋਈ ਨਹੀਂ, ਉਹਨਾਂ ਨੂੰ ਫਿਰ ਛਿਨ ਕਾਲ 'ਚ ਭਰਿਆ ਹੋਇਆਂ ਨੂੰ ਹਰਨ ਕਰ ਦਿੰਦਾ, ਖਾਲੀ ਕਰ ਦਿੰਦਾ ਹੈ। ਰੀਤੇ ਭਰੇ ਭਰੇ ਸਖਨਾਵੈ, ਇਹ ਤਾਂ ਕੋ ਵਿਵਹਾਰ, ਭਰਿਆਂ ਨੂੰ ਖਾਲੀ ਕਰ ਦਿੰਦਾ ਅਤੇ ਭਰਿਆਂ ਨੂੰ ਖਾਲੀ ਕਰਦਾ ਅਤੇ ਖਾਲੀਆਂ ਨੂੰ ਭਰ ਦਿੰਦਾ ਹੈ। ਕੀੜਿਆਂ ਨੂੰ ਵਰਗੇ ਜੇ ਤੁਛ, ਜਿਹੜੇ ਅਲਪੱਗ ਨੇ ਵਿਚਾਰੇ, ਉਹਨਾਂ ਨੂੰ ਰਾਜ ਦੇ ਦਿੰਦਾ ਅਤੇ ਰਾਜੇ ਮਾਣ ਕਰ ਲੈਣ ਅਤੇ ਦਰਦਾ ਅਤੇ ਭਿੱਖਿਆ ਮੰਗਣ ਵਾਲੇ ਭਿਖਾਰੀ ਬਣਾ ਦਿੰਦਾ, ਭਿਖਾਰੀ, ਐਸੇ ਭਿਖਾਰੀ ਬਣਾ ਦਿੰਦਾ ਵੱਡੇ ਵੱਡੇ ਰਾਜੇ ਲੋਕ। ਸੋ ਖਾਲਸਾ ਜੀ, ਉਹਨਾਂ ਦੀ ਐਸੀ ਹਾਲਤ ਹੋ ਜਾਂਦੀ ਹੈ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਦਰਦਾ ਅਤੇ ਮੰਗਦੇ ਫਿਰਦੇ ਨੇ, ਭਿੱਖਿਆ ਵੀ ਨਹੀਂ ਖਾਲਸਾ ਜੀ ਕੋਈ ਮੂੰਹ 'ਚ ਪਾਉਂਦਾ, ਇਹੋ ਜਿਹੀ ਉਹਨਾਂ ਦੀ ਹਾਲਤ ਹੋ ਜਾਂਦੀ ਉਹਨਾਂ ਲੋਕਾਂ ਦੀ। ਸੋ ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ੁਰ ਐਸਾ ਹੈ, ਜਿਹੜੇ ਅਲਪੱਗ ਜੀਵ ਵਿਚਾਰੇ ਉਹਨਾਂ ਨੂੰ ਰਾਜ ਦੇ ਦਿੰਦਾ। ਕਾਲਾ ਆਇਆ ਸੀ ਆਪਣੇ ਭਤੀਜਿਆਂ ਨੂੰ ਲੈ ਕੇ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਰਾਜ ਸਾਹਿਬ ਦੇ ਕੋਲ, ਭਰਾ ਮੋਹਨ ਗੁਜ਼ਰ ਗਿਆ ਅਤੇ ਭਤੀਜੇ ਜਿਹੜੇ ਸੀ ਯਤੀਮ ਹੋਏ ਹੋਏ, ਲੈ ਕੇ ਸਤਿਗੁਰਾਂ ਕੋਲ ਆਇਆ ਅਤੇ ਸਿਖਾਏ ਹੋਏ ਬੱਚੇ, ਵੀ ਜਦੋਂ ਸਤਿਗੁਰਾਂ ਕੋਲ ਆਓ ਨਾ ਜਾਓ, ਤੁਸੀਂ ਆਪਣੇ ਪੇਟ ਵਜਾਇਆ ਜੇ ਸਤਿਗੁਰੂ ਪੁੱਛਣਗੇ ਤਾਂ ਮੈਂ ਬੇਨਤੀ ਕਰਾਂਗਾ, ਬੜੇ ਸਮਰੱਥ ਨੇ ਮੇਰੇ ਸਤਿਗੁਰੂ ਕਿਰਪਾ ਕਰਨਗੇ। ਉਹ ਬੱਚੇ ਸਿਖਾਏ ਹੋਏ ਛੋਟੇ ਛੋਟੇ ਉਂਗਲੀ ਲਾਏ ਹੋਏ, ਉਹ ਜਦੋਂ ਸਤਿਗੁਰਾਂ ਕੋਲ ਆਏ ਤਾਂ ਆਪਣੇ ਢਿੱਡਾਂ 'ਤੇ ਹੱਥ ਮਾਰਨ ਲੱਗ ਪਏ, ਪੇਟ ਵਜਾਉਣ ਲੱਗ ਪਏ। ਸਤਿਗੁਰੂ ਕਹਿਣਗੇ ਕਾਲਿਆ ਇਹਨਾਂ ਨੂੰ ਕੀ ਗੱਲ ਹੈ, ਬੱਚੇ ਢਿੱਡ ਕਿਉਂ ਵਜਾਉਂਦੇ ਨੇ? ਸੱਚੇ ਪਾਤਸ਼ਾਹ ਕੀ ਦੱਸਾਂ, ਮੇਰਾ ਭਰਾ ਗੁਜ਼ਰ ਗਿਆ ਸੀ, ਇਹ ਮੇਰੇ ਭਤੀਜੇ ਨੇ, ਇਹ ਅਨਾਥ ਹੋ ਗਏ, ਯਤੀਮ ਹੋ ਗਏ, ਮਾਲਕ ਇਹ ਸੱਚੇ ਪਾਤਸ਼ਾਹ ਤੁਹਾਡੇ ਕੁਝ ਮੰਗਦੇ ਹਨ। ਡਾਢਾ ਹੀ ਚਿੱਤ ਪ੍ਰਸੰਨ ਹੋਇਆ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ। ਸਤਿਗੁਰੂ ਕਹਿਣਗੇ ਜਿਹੜਾ ਛੋਟਾ ਹੈ ਨਾ, ਇਹ ਜਮਨਾ ਤੱਕ ਇਹਦੇ ਘੋੜੇ ਪਾਣੀ ਪੀਆ ਕਰਨਗੇ, ਬਾਦਸ਼ਾਹ ਹੋਵੇਗਾ, ਆ ਵੱਡੇ ਵੀ ਸਰਕਾਰੀ ਦਰਬਾਰੇ ਵੱਡੀ ਪਹੁੰਚ ਵਾਲਾ ਹੋਵੇਗਾ। ਉਹ ਖਾਲਸਾ ਜੀ ਸਿੱਖਾਂ ਦੇ ਰਾਜੇ ਹੋਏ, ਆ ਮਹਾਰਾਜਾ ਪਟਿਆਲੇ ਵਾਲਾ ਜਿਹੜਾ ਵੱਜਦਾ, ਜੀਂਦ ਵਾਲਾ, ਨਾਭੇ ਵਾਲਾ, ਸੋ ਇਹ ਉਹ ਸਤਿਗੁਰੂ ਹਰਿਰਾਜ ਸਾਹਿਬ ਦੀ ਬਖਸ਼ਿਸ਼ ਇਹਨਾਂ ਨੂੰ ਪ੍ਰਾਪਤ ਹੈ। ਸੋ ਕੰਗਾਲਾਂ ਨੂੰ ਰਾਜ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ਿਆ, ਕੰਗਾਲਾਂ ਨੂੰ ਰਾਜ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਨੇ, ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੋਆ, ਕੀੜਿਆਂ ਨੂੰ ਪਾਤਸ਼ਾਹ ਬਣਾ ਦਿੱਤਾ ਅਤੇ ਫੌਜਾਂ ਦੇ ਮਾਲਕ ਸਦਾਉਣ ਵਾਲਿਆਂ ਨੂੰ ਛਿਣ ਕਾਲ 'ਚ ਸਵਾਹ ਕਰ ਦਿੰਦਾ, ਢੇਰੀ ਕਰ ਦਿੰਦਾ ਹੈ। ਹਰਨ ਭਰਨ ਸੰਪੂਰਨ ਹੈ, ਹਰਨ ਖਾਲੀਆਂ ਨੂੰ ਭਰ ਕੇ ਸੰਪੂਰਨ ਕਰ ਦਿੰਦਾ ਹੈ। ਐਸਾ ਸੰਘ ਭਲੀ ਪ੍ਰਕਾਰ ਪੂਰਨ ਸਰੂਪ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਭਰਿਆਂ ਨੂੰ ਖਾਲੀ ਕਰਦਾ ਤੇ ਖਾਲੀਆਂ ਨੂੰ ਭਰ ਦਿੰਦਾ ਹੈ।
ਸਾਧੂ ਸਤਮ ਜਾਣੋ,
ਜਿਹੜੇ ਸਾਧੂ ਹੈ ਨਾ ਰੱਬ ਦੇ ਪਿਆਰੇ ਸਾਧੂ, ਸਤਮ ਨਾਮ ਹੁੰਦਾ ਨਿਸ਼ਚੇ ਦਾ, ਸੱਚ ਦਾ। ਹਜ਼ੂਰ ਕਹਿੰਦੇ ਸੱਚਾ ਸਾਡਾ ਬਚਨ, ਸੱਚ ਨਿਸ਼ਚੇ ਕਰਕੇ ਜਾਣਿਓ ਭਾਈ, ਸਤਮ ਨਿਸ਼ਚਾ ਕਰਕੇ ਜਾਣਿਓ। ਸਾਧੂ ਸਤਮ ਜਾਣੋ, ਜਿਹੜੇ ਸਾਧੂ ਹੈ ਨਾ ਉਹਨਾਂ ਦਾ ਬਚਨ ਤੁਹਾਨੂੰ ਦੱਸਦੇ ਹੈ, ਸਤਮ ਨਿਸ਼ਚੇ ਕਰਕੇ ਸਾਡਾ ਬਚਨ ਜਾਣਿਓ।
ਨਾਨਕ ਪ੍ਰੀਤ ਕਾਰਨ,
ਜਿਹੜੇ ਸਾਧੂ ਹੈ ਨਾ ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਦਾ ਕਾਰਨ ਰੂਪ ਨੇ, ਉਹ ਮਾਲਕ ਦੀ ਪ੍ਰੀਤ ਦਾ ਕਾਰਨ ਨੇ, ਉਹ ਪ੍ਰੀਤ ਤੋਂ ਬਗੈਰ ਰਹਿ ਨਹੀਂ ਸਕਦੇ। ਐਸੇ ਉਹਨਾਂ ਦੀ ਮਾਲਕ ਨਾਲ ਪ੍ਰੀਤ ਬਣੀ ਹੋਈ ਹੈ, ਜਿਨ੍ਹਾਂ ਦੀ ਪ੍ਰੀਤੀ ਦਾ ਕਾਰਨ ਪਰਮੇਸ਼ਰ ਪਰਮੇਸ਼ਰ ਦਾ ਸਰੂਪ ਹੈ, ਉਹ ਗੁਰੂ ਕੇ ਪਿਆਰੇ ਸਾਧੂ ਸਤਮ ਜਾਣੋ, ਸਤਮ ਨਿਸ਼ਚੇ ਕਰਕੇ ਉਹਨਾਂ ਸਾਧੂਆਂ ਨੂੰ ਜਾਣਨਾ ਕਰੋ, ਵਾਹਿਗੁਰੂ ਦੀ ਪ੍ਰੀਤ ਦਾ ਕਾਰਨ ਰੂਪ ਹਨ।
ਸੁਖੇਣ ਬੈਣ ਰਤਨੰ,
ਹਜ਼ੂਰ ਸੱਚੇ ਪਾਤਸ਼ਾਹ ਹੁਣ ਸਮਾਪਤੀ ਦੀਆਂ ਦੋ ਤੁਕਾਂ ਫਰਮਾਉਣ ਲੱਗੇ ਨੇ, 24ਵਾਂ ਸਲੋਕ ਹੈ। ਸੁੱਖਾਂ ਸੰਸਾਰ ਦੀ ਹਾਲਤ ਪਹਿਲਾਂ ਦੱਸਣ ਲੱਗੇ ਨੇ, ਬਾਅਦ 'ਚ ਗੁਰਮੁਖਾਂ ਦਾ ਹਜ਼ੂਰ ਕਿਰਪਾ ਕਰਕੇ ਫਰਮਾਉਣਗੇ। ਸੁਖੈਨ ਬੈਣ ਰਤਨੰ, ਜਿਹੜੇ ਸੁਖੈਨ ਸੁਖਦਾਇਕ ਬੈਣ ਬਚਨ, ਇਸਤਰੀ ਦੇ ਹਾਰ ਭਾਵ, ਗੰਦੇ ਮੰਦੇ ਗੀਤ, ਨੱਚਣਾ ਟੱਪਣਾ ਵੇਖਦੇ ਨੇ, ਉਹਨਾਂ 'ਚ ਰਤਨੰ ਤਦਾਕਾਰ ਹੋਏ ਰਹਿੰਦੇ ਨੇ, ਪੁੱਤਰਾਂ ਧੀਆਂ ਦੇ ਮੋਹ ਵਿੱਚ ਜਾਲ 'ਚ ਫਸੇ ਰਹਿੰਦੇ ਨੇ, ਹਾਵ ਭਾਵ ਗਾਉਣ ਵਜਾਉਣ ਵੇਖਣ ਵਿੱਚ ਹਜ਼ੂਰ ਕਹਿੰਦੇ ਰਤੇ ਹੋਏ ਨੇ, ਤਦਾਕਾਰ ਹੋਏ ਰਹਿੰਦੇ, ਜਿਨ੍ਹਾਂ ਦੇ ਮਨ
ਰਚਨੰ ਕਸੁੰਭ ਰੰਗਣ,
ਇਹ ਜਿਹੜੀ ਕਸੁੰਭੇ ਦੇ ਰੰਗ ਵਰਗੀ ਰਚਨਾ ਨਾ, ਸੰਸਾਰ ਦੀ ਝੂਠੀ ਰਚਨਾ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਕਿਆ ਸਥਿਰ ਮਾਨਾ, ਚਲ ਜੇ ਲਖਿਓ ਨਾ ਜਾਈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ, ਕਹੇ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਪੀਤ। ਸੋ ਇਹ ਜਿਵੇਂ ਬਾਰਕ ਬਾਲੂ ਘਰ ਉਸਰਈਆ, ਜਿਵੇਂ ਰੇਤਾ ਦਾ ਘਰ ਬਣਾਉਂਦਾ ਨਹੀਂ ਜਾਣਾ, ਉਹ ਗਿੱਲੀ ਰੇਤਾ ਨਾਲ ਪੈਰ ਜਿਹਾ ਬਣਾ ਕੇ ਪਾ ਕੇ ਅਤੇ ਫਿਰ ਉਹ ਘਰ ਜਿਹਾ ਬਣਾ ਲੈਂਦਾ, ਜਿਵੇਂ ਜਿਵੇਂ ਪਾਣੀ ਸੋਖਤਾ ਹੁੰਦਾ ਜਾਂ ਉਹ ਰੇਤ ਥੱਲੇ ਕਿੜਦੀ ਜਾਂਦੀ ਹੈ। ਸੋ ਹਜ਼ੂਰ ਕਹਿੰਦੇ ਜਿਵੇਂ ਉਹ ਬਾਰਕ ਬਾਲੂ ਘਰ ਉਸਰਈਆ, ਸੋ ਬਾਲਕ ਰੇਤਾ ਦਾ ਘਰ ਜਿਵੇਂ ਉਸਾਰ ਦਾ ਬਣਾਉਂਦਾ ਹੈ, ਇਸੇ ਤਰ੍ਹਾਂ ਜਗਤ ਦੀ ਰਚਨਾ ਵੀ ਹਜ਼ੂਰ ਕਹਿੰਦੇ ਬਿਨਸਨਹਾਰੀ ਹੈ। ਸੋ ਹਜ਼ੂਰ ਕਹਿੰਦੇ ਨੇ ਕਸੋ ਨਾ ਇਸ ਤਰ੍ਹਾਂ ਰਚਨੰ ਕਸੁੰਭ ਰੰਗਣਾ ਹੈ, ਇਹ ਕਸੁੰਭੇ ਦੇ ਰੰਗ ਵਰਗੀ ਹਜ਼ੂਰ ਕਹਿੰਦੇ ਝੂਠੀ ਰਚਨਾ ਹੈ। ਕਸੁੰਭੇ ਦਾ ਰੰਗ ਚਮਕ ਦਮਕ ਜੀ ਤਾਂ ਬੜੀ ਵਿਖਾਉਂਦਾ ਹੈ, ਪਰ ਜਦੋਂ ਬਸਤਰ ਧੋਈਏ ਨਾ, ਜੇ ਕਿਤੇ ਮੀਂਹ ਪੈਂਦਾ ਗਲ 'ਚ ਕੁੜਤਾ ਪਾਇਆ ਹੋਵੇ, ਜਿੱਥੇ ਜਿੱਥੇ ਕਣੀਆਂ ਪੈਣ ਉੱਥੋਂ ਹੀ ਰੰਗ ਉਤਰਦਾ ਜਾਂਦਾ ਹੈ, ਝਾਟ ਹੀ ਭਗਵਾ ਜਿਹਾ ਹੋ ਜਾਂਦਾ, ਖਰਾਬ ਹੋ ਜਾਂਦਾ ਹੈ। ਕਸੁੰਭੇ ਦਾ ਰੰਗ ਕੱਚਾ ਮੰਨਿਆ ਹੋਇਆ, ਕੱਚਾ ਰੰਗ ਕਸੁੰਭ ਕਾ ਥੋੜੜੀਆਂ ਦਿਨ ਚਾਰ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕੱਚਾ ਰੰਗ ਕਸੁੰਭ ਕਾ ਪਾਣੀ ਧੋਤੇ ਥਿਰ ਨਾ ਰਹੋਈ। ਕਸੁੰਭੇ ਦੇ ਰੰਗ ਵਰਗੀ ਹਜ਼ੂਰ ਕਹਿੰਦੇ ਝੂਠੀ ਰਚਨਾ ਹੈ, ਮਿਥਿਆ ਹੈ, ਇਹਨੂੰ ਵੇਖ ਵੇਖ ਕੇ ਖੁਸ਼ ਹੋਈ ਜਾਂਦਾ। ਸੁਖੈਨ ਬੈਣ ਰਤਨੰ, ਸੁਖੈਨ ਸੁਖਦਾਇਕ ਬੈਣ ਬਚਨ, ਘਰ ਦੇ ਪਰਿਵਾਰ ਦੇ ਜੀਆਂ ਦੇ ਸੁਣਨ ਵਿੱਚ ਹੀ ਲੱਗਾ ਰਹਿੰਦਾ, ਤਦਾਕਾਰ ਹੋਇਆ ਰਹਿੰਦਾ ਹੈ।
ਰੋਗ ਸੋਗ ਬਿਯੋਗੰ,
ਕਦੇ ਰੋਗ ਚੰਬੜ ਜਾਂਦਾ, ਕਦੇ ਸੋਗ ਚੰਬੜ ਜਾਂਦਾ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਅਤੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵੱਲੋਂ ਵਿਯੋਗ ਵਿਛੋੜਾ ਪਿਆ ਰਹਿੰਦਾ ਹੈ। ਕਦੇ ਰੋਗੀ ਹੋ ਜਾਂਦਾ, ਕਦੇ ਸੋਗੀ ਹੋ ਜਾਂਦਾ, ਕਦੇ ਸੋਗ ਪੈ ਗਿਆ, ਕਦੇ ਕੋਈ ਰੋਗ ਆਣ ਚੰਬੜਿਆ, ਕੋਈ ਰਿਸ਼ਤੇਦਾਰ 'ਚ ਰੋਗ ਸੋਗ ਪੈ ਗਿਆ, ਵਾਹਿਗੁਰੂ ਦੇ ਸਰੂਪ ਵੱਲੋਂ ਤਾਂ ਵਿਯੋਗ ਵਿਛੜਿਆ ਹੋਇਆ ਹੈ ਤੇ ਸੰਸਾਰ ਦੇ ਰੋਗ ਸੋਗ ਹੀ ਗਲ 'ਚ ਪੈ ਰਹਿੰਦੇ ਹਨ।
ਨਾਨਕ ਸੁੱਖ ਨਾ ਸੁਪਨਾ,
ਹਜ਼ੂਰ ਕਹਿੰਦੇ ਨਾਨਕ ਸੁੱਖ ਨਾ ਸੁਪਨਾ ਹੈ, ਸੁੱਖ ਜਿਹੜਾ ਹਜ਼ੂਰ ਕਹਿੰਦੇ ਸੁਪਨੇ ਵਿੱਚ ਵੀ ਨਹੀਂ ਕਰੇ ਪ੍ਰਾਪਤ ਹੁੰਦਾ, ਸੁਪਨੇ ਵਿੱਚ ਵੀ ਸੁੱਖ ਨਹੀਂ, ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਧਨ ਦੀ ਖੱਟੀ ਨਾਲ ਹਜ਼ੂਰ ਕਹਿੰਦੇ ਕਿਸੇ ਨੂੰ ਪੁੱਛੋ ਵੀ ਸੌਖਾ ਹੈ? ਕੋਈ ਵੀ ਨਹੀਂ। ਜਿੰਨਾ ਮਰਜ਼ੀ ਧਨ ਪਦਾਰਥ ਆ ਜਾਵੇ ਮਨ ਨਹੀਂ ਭਰਦਾ, ਅਤੇ ਵੱਡੇ ਵੱਡੇ ਮਾਇਆ ਧਾਰੀਆਂ ਨੂੰ ਪੁੱਛੋ ਵੀ ਨੀਂਦ ਆ ਜਾਂਦੀ ਹੈ? ਕੈਪਸੂਲ ਖਾਣੇ ਪੈਂਦੇ, ਬਹੁਤੀ ਮਾਇਆ ਜਿਵੇਂ ਜਿਵੇਂ ਬਹੁਤੀ ਹੈ ਨਾ, ਤਿਵੇਂ ਤਿਵੇਂ ਨੀਂਦ ਦੇ ਟੀਕੇ ਵੀ ਲਵਾਉਣੇ ਪੈਂਦੇ ਸੌਣ ਲੱਗਿਆਂ। ਨਹੀਂ ਕਿਤੇ ਨਿਆਣਿਆਂ ਕੋਲ ਬਹਿਣ ਦਾ ਟਾਈਮ, ਨਹੀਂ ਕਿਤੇ ਘਰੇ ਬਹਿਣ ਦਾ ਟਾਈਮ, ਇੱਧਰੋਂ ਟੈਲੀਫੋਨ ਉੱਧਰੋਂ ਟੈਲੀਫੋਨ, ਸਾਰਾ ਦਿਨ ਚੱਲ ਸੌ ਚਾਲੇ, ਅਤੇ ਜ਼ਿੰਦਗੀ ਹੈ ਕਿਤੇ ਕਿੰਨੀ ਕੁ ਹੈ, ਅਤੇ ਮਗਰੋਂ ਮਿਲਣਾ ਵੀ ਕੀ ਹੈ? ਇੱਕ ਅਖੰਡ ਪਾਠ ਹੈ, ਅਤੇ ਇੱਕ 9 ਮਹੀਨਿਆਂ ਬਾਅਦ ਅੱਬਲ ਤਾਂ ਹੁਣ 3 ਮਹੀਨਿਆਂ 'ਚ ਖਹਿੜਾ ਛਡਾ ਲੈਂਦੇ ਨੇ, ਮਗਰਲਾ ਪਾਠ 3.5 ਮਹੀਨੇ ਰਖਵਾ ਦਿੰਦੇ ਨੇ, ਅਤੇ ਬਹੁਤੀ ਛਾਲ ਮਾਰਨਗੇ ਨਾ, ਅਤੇ ਘਰ ਦੀ ਦੀਵਾਰ ਦੇ ਨਾਲ ਇੱਕ ਛੋਟੀ ਜਿਹੀ ਫੋਟੋ ਲਾ ਕੇ ਅਤੇ ਗਲ 'ਚ ਫੁੱਲਾਂ ਦਾ ਹਾਰ ਪਾ ਦੇਣਗੇ ਕਿ ਆਹ ਸਾਡਾ ਬਾਪੂ ਬੈਠਾ ਟੰਗਿਆ। ਇਹਦੋਂ ਵੱਧ ਹਜ਼ੂਰ ਕਹਿੰਦੇ ਕੁਛ ਨਹੀਂ ਹੋਵੇਗਾ। ਸੋ ਜਿਨ੍ਹਾਂ ਦੇ ਲਾਲਚ ਵਿੱਚ ਭੱਜਿਆ ਫਿਰਦਾ ਨਾ ਹਜ਼ੂਰ, ਕਦੇ ਕਸੁੰਬੇ ਦੇ ਰੰਗ ਵਰਗਾ ਇਹ ਰੰਗ ਚੜਿਆ ਹੋਇਆ, ਕੱਚਾ ਰੰਗ ਹੈ, ਸੁੱਖ ਨਾ ਸੁਪਨਾ ਹੈ, ਸੁਪਨੇ ਵਿੱਚ ਵੀ ਸੁਪਨੇ ਮਾਤਰ ਵੀ ਹਜ਼ੂਰ ਕਹਿੰਦੇ ਸੁੱਖ ਨਹੀਂ ਕਰੇ ਪ੍ਰਾਪਤ ਹੁੰਦਾ, ਸੁੱਖ ਨਾ ਹੀ ਪੇਖ ਹੈ ਨਿਰਤ ਨਾਟੇ। ਨਹੀਂ ਸੁੱਖ ਖਾਲਸਾ ਜੀ ਨਿਰਤਕਾਰੀਆਂ ਵੇਖਣ ਨਾਲ, ਹਾਵ ਭਾਵ ਵੇਖਣ, ਡਾਂਸ ਵੇਖਣ, ਮੁਜਰੇ ਵੇਖਣ, ਨੱਚਣ, ਬੀਬੀਆਂ ਦਾ ਨਾਚ ਵੇਖਣ ਵਿੱਚ ਲੱਗੇ ਰਹਿੰਦੇ। ਹਜ਼ੂਰ ਕਹਿੰਦੇ ਸੁੱਖ ਨਹੀਂ ਕਰੇ ਪ੍ਰਾਪਤ ਹੁੰਦਾ, ਨਾ ਕਿਸੇ ਨੂੰ ਪ੍ਰਾਪਤ ਹੋਇਆ ਅਤੇ ਨਾ ਅੱਗੇ ਹੋਣਾ ਹੀ ਹੈ। ਇਹ ਮਨਮੁੱਖਾਂ ਦੀ ਹਾਲਤ ਦੱਸੀ ਹੋਈ ਹੈ। ਹੁਣ ਕਿਰਪਾ ਕਰਕੇ ਇਸੇ ਸ਼ਬਦ ਦੀਆਂ ਤੁਕਾਂ ਵਿੱਚ, ਦੋਹਾਂ ਵਿੱਚ ਗੁਰਮੁਖਾਂ ਦੀ ਨਿਸ਼ਾਨੀ ਦੱਸਦੇ ਹਨ।
ਸੁਖੈਣ ਬੈਣ ਰਤਨੰ,
ਉਹ ਵਾਹਿਗੁਰੂ ਪਰਮੇਸ਼ਰ ਖਾਲਸਾ ਜੀ ਸੁਖੈਣ ਸੁਖ ਆਇਣ, ਉਹ ਸੁਖਾਂ ਦਾ ਆਇਣ ਘਰ ਹੈ, ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਸਾਰੇ ਸੁਖਾਂ ਦੇ ਦੇਣ ਵਾਲਾ ਹੈ, ਅਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਸੁਖਾਂ ਦੇ ਘਰ ਦੇ ਮਾਲਕ ਪਰਮੇਸ਼ਰ ਦੇ ਬੈਨ ਬਚਨਾਂ ਨੂੰ ਰਤਨੰ ਪ੍ਰੀਤ ਕਰਦੇ ਨੇ, ਪ੍ਰੀਤ ਗੁਰੂ ਕੇ ਬਚਨ ਹਿਰਦੇ 'ਚ ਵਸਾ ਕੇ ਉਹਦੇ ਨਾਲ ਪ੍ਰੀਤ ਜਿਨ੍ਹਾਂ ਨੇ ਲਾਈ ਹੋਈ ਹੈ,
ਰਚਨੰ ਕਸੁੰਭ ਰੰਗਣ,
ਉਹ ਸਮਝਦੇ ਨੇ ਕਿ ਇਹ ਸੰਸਾਰ ਦੀ ਜਿਹੜੀ ਰਚਨਾ ਹੈ ਨਾ, ਇਹ ਕਸੁੰਭ ਰੰਗਣ, ਇੱਕ ਸੁੰਭੇ ਦੇ ਰੰਗ ਵਰਗੀ ਹੈ, ਇਹਦੇ 'ਚ ਫਿਰ ਰਾਚ ਨਾ ਰਚਦੇ ਨਹੀਂ, ਉਹ ਸੰਸਾਰ ਨਾਲ ਪ੍ਰੀਤ ਨਹੀਂ ਕਰਦੇ, ਨਿਰੰਕਾਰ ਨਾਲ ਪ੍ਰੀਤ ਕਰਦੇ ਨੇ। ਉਹ ਜਾਣਦੇ ਨੇ ਕਿ ਜਿਹੜੀ ਸੰਸਾਰ ਦੀ ਰਚਨਾ ਹੈ ਨਾ, ਇੱਕ ਸੁੰਭੇ ਦੇ ਰੰਗ ਵਰਗੀ ਝੂਠੀ ਹੈ, ਨਾ ਸੁਵੰਤ ਤੇ ਮਿਥਿਆ ਹੀ ਹੈ।
ਰੋਗ ਸੋਗ ਬਿਯੋਗੰ,
ਉਹਨਾਂ ਗੁਰੂ ਕੇ ਪਿਆਰਿਆਂ ਦੇ ਨੇੜੇ ਨਾ ਰੋਗ ਤੇ ਨਾ ਫਿਰ ਸੋਗ, ਤੇ ਨਾ ਖਾਲਸਾ ਜੀ ਜਿਹੜੇ ਰੋਗ ਤੇ ਸੋਗ ਜੀਵਾਂ ਨੂੰ ਚੰਬੜੇ ਹੋਏ ਹਨ, ਇਹਨਾਂ ਨਾਲੋਂ ਬਿਯੋਗੰ ਵਿਛੋੜਾ ਪੈ ਜਾਂਦਾ ਹੈ, ਉਹ ਰੋਗ ਸੋਗ ਤੋਂ ਵਿਛੜ ਜਾਂਦੇ, ਰਹਿਤ ਹੋ ਜਾਂਦੇ ਨੇ, ਰੋਗ ਸੋਗ ਉਹਨਾਂ ਦੇ ਨੇੜੇ ਨਹੀਂ ਕਦੇ ਆਉਂਦਾ, ਰੋਗ ਸੋਗ ਤੋਂ ਬਿਯੋਗ ਰਹਿਤ ਹੋ ਜਾਂਦੇ ਨੇ, ਵਿਛੋੜਾ ਪੈ ਜਾਂਦਾ ਰੋਗ ਸੋਗ ਨਾਲੋਂ, ਰੋਗ ਸੋਗ ਦੀ ਨਿਵਿਰਤੀ ਹੋ ਜਾਂਦੀ ਹੈ।
ਨਾਨਕ ਸੁਖ ਨਾ ਸੁਪਨ,
ਹਜ਼ੂਰ ਕਹਿੰਦੇ ਨਾਨਕ ਸੁਖ ਖੱਕੇ ਨੂੰ ਔਂਕੜ ਲਾਇਆ ਹੋਇਆ, ਉਹਨਾਂ ਨੂੰ ਵਾਹਿਗੁਰੂ ਦੀ ਭਾਵ ਭਗਤੀ ਦਾ ਸੁੱਖ ਪ੍ਰਾਪਤ ਹੋਇਆ, ਅਤੇ ਜਿਹੜੇ ਸੰਸਾਰ ਦੀ ਲਪਾਏ ਮਾਨਗੀ ਹੈ ਨਾ, ਨਾ ਸੁਪਨਾ ਹੈ, ਸੁਪਨੇ ਵਿੱਚ ਵੀ ਨਹੀਂ ਕਦੇ ਸੰਸਾਰ ਦੀ ਲਪਾਏ ਮਾਨਗੀ ਉਹਨਾਂ ਨੂੰ ਪਾਉਂਦੀ, ਐਸੇ ਗੁਰੂ ਕੇ ਪਿਆਰੇ ਹਨ, ਨਾਨਕ ਸੁਖ ਉਹ ਸੁੱਖ ਸਰੂਪ ਵਿੱਚ ਵਾਹਿਗੁਰੂ ਵਿੱਚ ਲਿਵਲੀਨ ਹੋ ਜਾਂਦੇ ਨੇ, ਨਾ ਸੁਪਨਾ ਹੈ, ਸੰਸਾਰ ਦੇ ਵਿਸ਼ਿਆਂ ਦੀ ਲਪਾਏ ਮਾਨਗੀ ਦਾ ਕਦੇ ਸੁਪਨਾ ਵੀ ਨਹੀਂ ਲੈਂਦੇ, ਕਦੇ ਸੁਪਨਾ ਵੀ ਨਹੀਂ ਆਉਂਦਾ, ਐਸੇ ਉਹ ਰੱਬ ਦੇ ਪਿਆਰੇ ਭਾਗਾਂ ਵਾਲੇ ਹੁੰਦੇ ਨੇ। ਇਹ ਖਾਲਸਾ ਜੀ 24 ਸਲੋਕ ਗਾਥਾ ਦੀ ਅੰਮ੍ਰਿਤ ਰੂਪ ਬਾਣੀ ਦੇ, ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਇਹ ਬਚਨ ਕਿਰਪਾ ਕਰਕੇ ਫਰਮਾਏ ਸਨ। ਹਰੀ ਲਾਲ ਕ੍ਰਿਸ਼ਨ ਲਾਲ ਅਤੇ ਅੰਮ੍ਰਿਤਸਰ ਨਿਵਾਸੀ ਸੰਗਤਾਂ ਨੂੰ, ਗੁਰਸਿੱਖਾਂ ਨੂੰ ਹਜ਼ੂਰ ਨੇ ਇਹ ਪਵਿੱਤਰ ਉਪਦੇਸ਼ ਦੇ ਕੇ ਤਾਰਿਆ, ਸਤਿਗੁਰੂ ਦੀ ਕਿਰਪਾ ਹੋਵੇ ਸਾਡੇ ਜੀਵਨ ਵਿੱਚ ਵੀ ਬਦਲਾਵ ਆ ਜਾਵੇ, ਚੜ੍ਹਦੀ ਕਲਾ ਗੁਰਸਿੱਖਾਂ ਵਾਲਾ, ਸਿੱਖੀ ਕਮਾਉਣ ਵਾਲਾ ਸਤਿਗੁਰੂ ਆਪਣੇ ਦਰੋਂ ਘਰੋਂ ਸਾਨੂੰ ਵੀ ਜੀਵਨ ਬਖਸ਼ ਦੇਣ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਇੱਥੇ ਸਹਿਸ ਕੀਰਤੀ ਦੇ ਸਲੋਕਾਂ ਦੀ ਸਮਾਪਤੀ, ਗਾਥੇ ਦੀ ਬਾਣੀ ਦੀ ਸਮਾਪਤੀ, ਅੰਮ੍ਰਿਤ ਵੇਲੇ ਆਰੰਭ ਕੀਤੇ ਸਨ ਸਮਾਪਤੀ ਹੋਈ ਹੈ। ਕੱਲ੍ਹ ਨੂੰ ਖਾਲਸਾ ਜੀ ਇਹਦੋਂ ਅਗਲੀ ਬਾਣੀ ਗੁਰਮੁਖਾਂ ਦੀ ਵਿਚਾਰ ਹੋਈ ਵੀ ਅਗਲੇ ਸ਼ਬਦ ਜਿਹੜੇ ਫੁਨੇਹ ਦੀ ਬਾਣੀ ਹੈ, 4 ਦੀਵਾਨ ਆਪਣੇ ਕੋਲ ਬਾਕੀ ਹਨ, ਅਤੇ ਇਹਨਾਂ 4 ਦੀਵਾਨਾਂ 'ਚ ਫੁਨੇਹ ਦੀ ਬਾਣੀ ਜਿਹੜੀ ਹੈ ਉਹਦੀ ਵਿਚਾਰ ਆਪਾਂ ਰਲ ਮਿਲ ਕੇ ਗੁਰੂ ਕੇ ਗੁਣ ਗਾਵਾਂਗੇ, ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਹੋਵੇਗੀ, ਸਤਿਗੁਰੂ ਕਿਰਪਾ ਕਰਨਾ। ਸੋ ਖਾਲਸਾ ਜੀ ਪਰਸੋਂ ਨੂੰ ਖਾਲਸੇ ਦੇ ਜਨਮ ਦਿਹਾੜੇ ਦਾ ਅਖੰਡ ਪਾਠ ਪ੍ਰਾਰੰਭ ਹੋ ਗਿਆ ਹੈ। ਸੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠਾਂ ਦਾ ਪ੍ਰਵਾਹ ਚਲਾਇਆ ਹੈ। ਗੁਰੂ ਕੀ ਕਿਰਪਾ ਨਾਲ ਪਰਸੋਂ ਭੋਗ ਪੈਣਗੇ, ਆਪਾਂ ਆਪਣਾ ਜਨਮ ਦਿਨ ਮਨਾਵਾਂਗੇ। ਜਨਮ ਦਿਨ ਲੋਕ ਕੇਕ ਕੱਟਦੇ ਨੇ, ਮੋਮਬੱਤੀਆਂ ਜਗਾਉਂਦੇ ਫਿਰਦੇ ਨੇ, ਫਿਰ ਫੂਕਾਂ ਮਾਰਦੇ ਨੇ। ਸੋ ਇਉਂ ਨਹੀਂ ਖਾਲਸਾ ਜੀ ਜਨਮ ਦਿਨ, ਗੁਰੂ ਕਾ ਅਖੰਡ ਪਾਠ ਅਤੇ ਗੁਰੂ ਕੇ ਖਾਲਸੇ ਦਾ ਜਨਮ ਦਿਨ। ਜਿਹੜੇ ਲੋਕ ਜਨਮਦਿਨ ਮਨਾਉਂਦੇ ਆ ਨਾ ਉਹਨਾਂ ਦੁਨਿਆਵੀ ਲੋਕਾਂ ਦੇ ਨਾਲ ਹੀ ਮਰਨ ਦਿਨ ਹੁੰਦੇ ਨੇ ਵੀ ਫਲਾਣੇ ਦਿਨ ਨੂੰ ਮਰ ਗਿਆ ਸੀ ਫਲਾਣਾ ਹੈ। ਇਹ ਖਾਲਸੇ ਦਾ ਜਨਮਦਿਨ ਤਾਂ ਰਹਿੰਦੀ ਦੁਨੀਆ ਤੱਕ ਮਨਾਇਆ ਜਾਂਦਾ ਰਹੇਗਾ, ਇਸ ਦਾ ਖਾਲਸਾ ਜੀ ਮਰਨ ਦਿਨ ਨਹੀਂ ਇਸ ਕੌਮ ਦਾ ਕਰੇ ਹੋ ਸਕਦਾ। ਇਹ ਧਰਮੀ ਪਿਤਾ ਦਾ ਸਾਜਿਆ ਹੋਇਆ ਪੰਥ ਹੈ, ਕਿਸੇ ਬੰਦੇ ਦਾ ਸਾਜਿਆ ਹੁੰਦਾ ਤਾਂ ਜਿੰਨੇ ਝੱਖੜ ਝੁੱਲੇ ਹੈ ਨਾ ਕਦੇ ਤਾਂ ਮਰ ਮੁੱਕ ਜਾਂਦਾ ਹੈ। ਇਹ ਬਾਜਾਂ ਵਾਲੇ ਸਤਿਗੁਰੂ ਗਰੀਬ ਨਿਵਾਜ ਨੇ ਇਹਦੀ ਨੀਂਹ ਰੱਖੀ ਹੈ ਅਤੇ ਇਹਦੀ ਡੂੰਘੀ ਨੀਂਹ 'ਚ ਪੁੱਤਰਾਂ ਦੇ ਖੂਨ, ਮਿੱਝ ਅਤੇ ਹੱਡੀਆਂ ਦਾ ਗਾਰਾ ਪਾਇਆ ਹੈ। ਮੇਰੇ ਸਤਿਗੁਰਾਂ ਨੇ ਕੌਮ ਦੇ ਮੰਦਰਾਂ ਵਿੱਚ ਆਪਣੇ ਪੁੱਤਰਾਂ ਦਾ ਖੂਨ ਪਾਇਆ ਹੈ। ਇਹ ਕੌਮ ਸਦਾ ਹੀ ਚੜ੍ਹਦੀ ਕਲਾ ਦੇਸਾਂ ਪ੍ਰਦੇਸਾਂ ਵਿੱਚ ਹੈ। ਗੁਰੂ ਕੇ ਸੁੰਦਰ ਗੁਰਦੁਆਰੇ ਗੁਰਧਾਮ ਅਤੇ ਗੁਰੂ ਕੀ ਪੰਗਤ ਸੰਗਤ ਦੀ ਸਾਂਝ ਹੈ, ਇਹ ਸਤਿਗੁਰੂ ਨੇ ਰਹਿਮਤ ਕੀਤੀ ਹੋਈ ਹੈ। ਸੋ ਖਾਲਸਾ ਜੀ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮੀ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਧਰਮੀ ਪਿਤਾ ਸਰਬੰਸ ਦਾਨੀ ਕਲਗੀਆਂ ਵਾਲੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਤਰਸ ਖਾਧਾ ਕਲਯੁਗ ਜੀਵਾਂ 'ਤੇ, ਅੰਮ੍ਰਿਤ ਦੀ ਬੂੰਦ ਬੂੰਦ ਨੂੰ ਲੋਕ ਤਰਸਦੇ ਫਿਰਦੇ ਸਨ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ ਉਹ ਵਡਮੁੱਲੀ ਦਾਤ ਸਤਿਗੁਰੂ ਨੇ ਕਿਰਪਾ ਕਰਕੇ ਸਾਡੀ ਝੋਲੀ 'ਚ ਪਾਈ ਹੈ। ਭਾਗਾਂ ਵਾਲਿਓ ਛਕੋ ਅੰਮ੍ਰਿਤ, ਚੜ੍ਹੋ ਗੁਰੂ ਕੇ ਜਹਾਜ਼ 'ਤੇ, ਜੰਮਣ ਮਰਨ ਤੋਂ ਹੋਵਾਂਗੇ ਰਹਿਤ ਅਤੇ ਸਤਿਗੁਰੂ ਗਰੀਬ ਨਿਵਾਜ ਦੇ ਪੁੱਤਰ ਪੁੱਤਰੀਆਂ ਬਣ ਜਾਵਾਂਗੇ। ਜਿਨ੍ਹਾਂ ਨੇ ਪੁੱਤਰ ਸ਼ਹੀਦ ਕਰਵਾ ਕੇ ਸਾਨੂੰ ਕਿਹਾ ਸੀ ਨਾ ਇਨ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਅਸੀਂ ਬਾਜਾਂ ਵਾਲੇ ਧਰਮੀ ਬਾਪੂ ਦੇ ਪੁੱਤਰ ਪੁੱਤਰੀਆਂ ਬਣੀਏ, ਸਿੰਘ ਨਾਮ ਵਾਲੇ ਸਿੰਘ ਅਤੇ ਕੌਰ ਨਾਮ ਵਾਲੀਆਂ ਭੈਣਾਂ, ਬੱਚੀਆਂ ਬੱਚੇ ਔਰ ਭੈਣਾਂ, ਵੀਰ ਬਜ਼ੁਰਗ ਮਾਤਾਵਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਹੋਇਆ, ਉਹਨਾਂ ਦੀ ਸੇਵਾ 'ਚ ਬੜੀ ਨਿਮਰਤਾ ਸਹਿਤ ਬੇਨਤੀ ਹੈ ਵੀ ਸੰਗਤ ਜੀ ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਕੇ ਖਾਲਸੇ ਬਣੋ, ਰਲ ਮਿਲ ਕੇ ਆਪਾਂ ਆਪਣਾ ਅਤੇ ਆਪਣੇ ਵਡੇਰਿਆਂ ਦਾ ਜਨਮ ਦਿਨ ਮਨਾ ਸਕੀਏ। ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਸੁਭ ਅਸੀਸ ਬਖਸ਼ੋਗੇ। ਕੋਟਾਨ ਕੋਟ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ ਅਤੇ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ।
ਸੁਖੇਣ ਬੈਣ ਰਤਨੰ ਰਚਨੰਕ ਸੁੰਭ ਰੰਗਣ, ਰੋਗ ਸੋਗ ਬਯੋਗੰ ਨਾਨਕ ਸੁਖ ਨਾ ਸੁਪਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿ ਸ੍ਰੀ ਅਕਾਲ।